ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗੜੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਭ ਦਾ ਤਉ ਦਾ ਤਾਰ ਪਰਿਉ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇ ਜਿਹ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ ਬੜੇ ਉਹ ਚਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗੜ ਹਰ ਪਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗੜ ਹਰ ਪਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੀਨ ਦੁਨੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਦੂਰੋਂ ਨੇੜਿਓਂ ਚੱਲ ਕੇ ਆਏ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਜਗਤ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਸਤਿਗੁਰਾਂ ਦੇ ਮੁਬਾਰਕ ਚਰਨ ਪਰਸਦਿਆਂ ਹੋਇਆਂ ਗੁਰੂ ਕੀ ਪਾਵਨ ਗੋਦ ਵਿੱਚ ਬੈਠ ਕੇ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਸੋਦਰ ਦੀ ਅੰਮ੍ਰਿਤਮਈ ਮੁਬਾਰਕ ਬਾਣੀ ਦੇ ਪਾਠ ਉਪਰੰਤ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਨਿਯਤ ਕੀਤੇ ਹੋਏ ਸਮੇਂ ਅਤੇ ਪ੍ਰੋਗਰਾਮ ਦੇ ਮੁਤਾਬਕ ਕੁਝ ਸਮੇਂ ਲਈ ਹਜ਼ੂਰ ਪਿਤਾ ਜੀ ਦੀ ਅੰਮ੍ਰਿਤਮਈ ਬਾਣੀ ਅਤੇ ਸਤਿਗੁਰੂ ਜੀ ਦੇ ਜੋ ਸਾਨੂੰ ਮੁਬਾਰਕ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਜੋ ਸਾਡੇ 'ਤੇ ਰਹਿਮਤਾਂ ਕੀਤੀਆਂ ਨੇ, ਤਰਸ ਕੀਤਾ ਹੈ, ਸਤਿਗੁਰਾਂ ਦੇ ਜੀਵਨ ਔਰ ਉਹਨਾਂ ਦੀਆਂ ਵਡਿਆਈਆਂ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਕਲਗੀਧਰ ਸਵਾਮੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਨਾਲ ਸਾਂਝ ਬਣਾਓ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਕਿਹਾ ਆਪਣੀ ਮੁਬਾਰਕ ਬਾਣੀ ਦੇ ਅੰਦਰ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ ਸਾਰਿਆਂ ਲਈ ਉਵੇਂ ਨੇ ਜਿਵੇਂ ਬਹੁਤ ਸਾਰੇ ਹਨੇਰੇ ਦੇ ਵਿੱਚ ਕੋਈ ਦੀਵਾ ਜਗਾ ਕੇ ਸਾਨੂੰ ਚਾਨਣ ਦੇ ਦੇਵੇ। ਗੁਰੂ ਅਰਜਨ ਸਾਹਿਬ ਜੀ ਦੇ ਵਾਕ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ, ਬਲਿਓ ਚਿਰਾਗ ਅੰਧਿਆਰ ਮਹਿ ਸਭ ਕਾਲੇ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਕਤ ਜਿਨ੍ਹਾਂ ਨੇ ਮੁਬਾਰਕ ਬਾਣੀ ਨੂੰ ਆਪਣੇ ਘਰ ਕਮਲਾਂ ਨਾਲ ਲਿਖਿਆ, ਮੇਰੀ ਮੁਰਾਦ ਹੈ ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ। ਉਹਨਾਂ ਨੇ ਇੱਕ ਬੜੀ ਪਿਆਰੀ ਖੂਬਸੂਰਤ ਵਿਚਾਰ ਲਿਖੀ। ਉਹ ਕਹਿੰਦੇ ਨੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਸ ਸੰਸਾਰ ਵਿੱਚ ਆਉਣ ਦੀ ਇਸ ਘਟਨਾ ਨੂੰ ਸਧਾਰਨ ਨਹੀਂ ਮੰਨਦਾ। ਦੇਖੋ ਬਹੁਤ ਸਾਰੇ ਲੋਕ ਜਨਮ ਲੈ ਰਹੇ ਨੇ, ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗ ਰਹੇ ਨੇ ਔਰ ਦੁਨੀਆਂ ਤੋਂ ਜਾ ਰਹੇ ਨੇ। ਸਾਡਾ ਸਾਰਿਆਂ ਦਾ ਆਉਣਾ, ਜੀਣਾ ਅਤੇ ਤੁਰ ਜਾਣਾ, ਇਹ ਬੜੀਆਂ ਸਧਾਰਨ ਗੱਲਾਂ ਹਨ ਇਹ ਸਾਰੀ ਨੇਚਰ ਦੇ ਵਿੱਚ, ਸਾਰੀ ਕੁਦਰਤ ਵਿੱਚ, ਇਤਿਹਾਸ ਵਿੱਚ। ਕਿਉਂਕਿ ਅਣਗਿਣਤ ਲੋਕ ਹੀ ਜਨਮ ਲੈ ਰਹੇ ਨੇ, ਪਤਾ ਨਹੀਂ ਕਿਤਨੀ ਦੁਨੀਆ ਜੀ ਰਹੀ ਹੈ, ਕਿਹੜੇ ਹਾਲਾਤਾਂ 'ਚ ਜੀ ਰਹੀ ਹੈ ਔਰ ਜਾ ਰਹੀ ਹੈ। ਇਹਦੇ ਨਾਲ ਕੋਈ ਬਹੁਤ ਵੱਡਾ ਇਤਿਹਾਸ ਨੂੰ, ਹਿਸਟਰੀ ਨੂੰ ਫਰਕ ਨਹੀਂ ਪੈਂਦਾ। ਕੁਝ ਲੋਕ ਐਸੇ ਨੇ ਜਿਨ੍ਹਾਂ ਦਾ ਇਹ ਸੰਸਾਰ ਵਿੱਚ ਆਉਣਾ ਇੱਕ ਅਹਿਮ ਗੱਲ ਹੈ, ਉਹ ਕੋਈ ਨਿੱਕੀ ਗੱਲ ਨਹੀਂ। ਉਹਨਾਂ ਦੇ ਜੀਵਨ ਜਿਉਣ ਦਾ ਢੰਗ ਕੋਈ ਸਧਾਰਨ ਖੇਡ ਨਹੀਂ, ਅਤੇ ਉਹਨਾਂ ਦਾ ਸੰਸਾਰ ਵਿੱਚੋਂ ਜਾਣਾ ਵੀ, ਉਹ ਗੱਲ ਵੀ ਉਹਨਾਂ ਦੀ ਬੜੀ ਯਾਦਗਾਰੀ ਹੈ ਵੀ ਇਹ ਸੰਸਾਰ ਵਿੱਚੋਂ ਤੁਰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਥੋੜ੍ਹਾ ਜਿਹਾ ਇਸ ਪਾਸੇ ਵੀ ਧਿਆਨ ਮੈਂ ਦਿਵਾ ਸਕਾਂ, ਪਰ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸੰਸਾਰ ਵਿੱਚ ਆਉਣ ਦੀ ਗੱਲ ਨੂੰ ਲਈਏ। ਭਾਈ ਸਾਹਿਬ ਲਿਖਦੇ ਨੇ ਵੀ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਨੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਡੇ ਦੁੱਖੜੇ, ਸਾਡੀ ਅਗਿਆਨਤਾ, ਸਾਡੇ ਭਰਮਾਂ ਦਾ ਨਾਸ਼ ਕਰਨ ਲਈ ਸਾਡੀ ਪੁਕਾਰ ਅਤੇ ਰਜ਼ੋਈ ਨੂੰ ਸੁਣਦਿਆਂ ਗੁਰੂ ਨਾਨਕ ਮਹਾਰਾਜ ਨੂੰ ਇਸ ਜਗਤ ਵਿੱਚ ਭੇਜਿਆ। ਧਿਆਨ ਰੱਖਣਾ, ਭਾਈ ਗੁਰਦਾਸ ਜੀ ਜੋ ਵੀ ਲਿਖ ਰਹੇ ਨੇ ਇੱਕ ਸਿੱਖ ਦੀ ਆਤਮਾ 'ਚੋਂ ਲਿਖ ਰਹੇ ਨੇ, ਨਾ ਕਿ ਇੱਕ ਸਕਾਲਰ ਹੋਣ ਦੇ ਨਾਤੇ ਲਿਖ ਰਹੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖੀ ਦੇ ਪਾਂਧੀ ਨੇ ਭਾਈ ਗੁਰਦਾਸ ਜੀ, ਬਾਣੀ ਉਹਨਾਂ ਨੇ ਲਿਖੀ ਹੈ ਆਪਣੇ ਹੱਥੀਂ, ਬਾਣੀ ਨੂੰ ਪ੍ਰਚਾਰਿਆ ਸਾਰਾ ਜੀਵਨ। ਉਹ ਇੱਕ ਸਿੱਖ ਦੇ ਦ੍ਰਿਸ਼ਟੀਕੋਣ ਤੋਂ, ਸਿੱਖ ਦੇ ਨਜ਼ਰੀਏ ਤੋਂ ਹਰ ਗੱਲ ਲਿਖਦੇ ਨੇ। ਉਹਨਾਂ ਨੇ ਜੋ ਸ਼ਬਦ ਲਿਖੇ ਨੇ, ਕਹਿਣ ਲੱਗੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਧਿਆਨ ਦੇਣਾ, ਪਠਾਇਆ ਸ਼ਬਦ ਦਾ ਮਤਲਬ ਹੁੰਦਾ ਹੈ ਭੇਜਿਆ ਗਿਆ। ਤੁਸੀਂ ਆਨੰਦ ਸਾਹਿਬ ਦਾ ਜਦੋਂ ਪਾਠ ਕਰੋਗੇ ਉਸ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਸ਼ਰਵਣੋ ਮੇਰਿਓ ਸਾਚਾ ਸੁਣਨੇ ਨੋ ਪਠਾਏ। ਪਠਾਏ ਦਾ ਮਤਲਬ ਭੇਜੇ ਗਏ ਹੋ, ਯਾਨੀ ਕਿ ਤੁਹਾਡੀ ਡਿਊਟੀ ਇਹ ਹੈ ਵੀ ਤੁਸੀਂ ਸੁਣਨਾ ਅਤੇ ਸੱਚ ਸੁਣੋ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਬਤ ਭਾਈ ਸਾਹਿਬ ਲਿਖਦੇ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਵੀ ਸਾਡੀ ਜੀਵਾਂ ਦੀ ਆਤਮਾ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਗੁਰੂ ਨਾਨਕ ਮਹਾਰਾਜ ਨੂੰ ਸਾਡੇ ਲਈ ਭੇਜਿਆ। ਉਹ ਕਹਿੰਦੇ ਮੈਂ ਤਾਂ ਇੱਕ ਸਿੱਖ ਦੇ ਨਜ਼ਰੀਏ ਤੋਂ ਇਹੀ ਕਹਿੰਦਾ ਵੀ ਗੁਰੂ ਨਾਨਕ ਮਹਾਰਾਜ ਦਾ ਆਉਣਾ ਮੇਰੇ ਲਈ ਗੋਡ ਗਿਫਟ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਹੈ, ਰਹਿਮਤ ਹੈ, ਕਿਰਪਾ ਹੈ। ਔਰ ਸੱਚ ਹੈ ਇਹ ਗੱਲ, ਉਹਨਾਂ ਦਾ ਇਹ ਸੰਸਾਰ ਵਿੱਚ ਆਉਣਾ ਇੱਕ ਨਵੀਂ ਹਿਸਟਰੀ ਨੂੰ, ਨਵੇਂ ਇਤਿਹਾਸ ਨੂੰ ਪੈਦਾ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਸ ਜਗਤ ਵਿੱਚ ਆਉਣਾ ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਚਾਰ ਫੇਰੀਆਂ ਕਰਨਾ, ਫਿਰ ਉਹਨਾਂ ਪ੍ਰਚਾਰ ਫੇਰੀਆਂ ਦੇ ਦੌਰਾਨ ਉਹਨਾਂ ਮਹਾਨ 15 ਭਗਤਾਂ ਦੀ ਬਾਣੀ ਇਕੱਠੀ ਕਰਨੀ, ਆਪਣੀ ਮੁਬਾਰਕ ਬਾਣੀ ਨੂੰ ਉਹਨਾਂ ਦੀ ਬਾਣੀ ਦੇ ਨਾਲ ਉਸ ਪੋਥੀ ਵਿੱਚ ਲਿਖ ਕੇ ਸੰਭਾਲਣਾ, ਅਤੇ ਫਿਰ ਉਹੀ ਬਾਣੀ ਅੱਗੇ ਤੋਂ ਅੱਗੇ ਹਰ ਇੱਕ ਗੁਰੂ ਪਾਤਸ਼ਾਹ ਨੇ ਅਗਰ ਆਪਣੇ ਤੋਂ ਅਗਲੇਰੇ ਉੱਤਰਾਧਿਕਾਰੀ ਨੂੰ ਸੌਂਪਣੀ, ਅਤੇ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋਣਾ। ਅਤੇ ਸਿੱਖੀ ਦਾ ਐਡਾ ਮਹਾਨ ਇਤਿਹਾਸ ਇਸ ਸ਼ਬਦ ਦੀ ਕਮਾਈ ਦੇ ਵਿੱਚੋਂ ਪੈਦਾ ਹੋ ਜਾਣਾ, ਇਹ ਸਾਰੇ ਦਾ ਸਾਰਾ ਜੋ ਧੁਰ ਹੈ, ਜੋ ਸੈਂਟਰ ਹੈ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਮਦ ਨਾਲ, ਉਹਨਾਂ ਦੇ ਆਗਮਨ ਨਾਲ, ਉਹਨਾਂ ਦੇ ਪ੍ਰਕਾਸ਼ ਨਾਲ ਜੁੜਿਆ ਹੋਇਆ। ਤੋ ਅਸੀਂ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਗੱਲ ਕਰਦੇ ਹਾਂ, ਸਾਨੂੰ ਇਹ ਗੱਲ ਕਤਈ ਭੁੱਲਣੀ ਨਹੀਂ ਚਾਹੀਦੀ ਕਿ ਗੁਰੂ ਨਾਨਕ ਮਹਾਰਾਜ ਦਾ ਇਸ ਸੰਸਾਰ ਵਿੱਚ ਆਉਣਾ ਕੋਈ ਸਧਾਰਨ ਗੱਲ ਨਹੀਂ ਹੈ। ਬਹੁਤ ਮਹੱਤਵਪੂਰਨ ਖੇਡ ਹੈ, ਬੜੀ ਮਹੱਤਵਪੂਰਨ ਗੱਲ ਹੈ। ਔਰ ਅਸੀਂ ਇਸ ਦਿਨ ਨੂੰ ਜਿੱਥੇ ਗੁਰੂ ਨਾਨਕ ਮਹਾਰਾਜ ਦੀ ਆਮਦ ਨੂੰ ਯਾਦ ਕਰਦੇ ਹਾਂ, ਉੱਥੇ ਅਸੀਂ ਅਕਾਲ ਪੁਰਖ ਦਾ ਸ਼ੁਕਰ ਵੀ ਕਰਦੇ ਹਾਂ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਵਰਗੀ ਮਹਾਨ ਦਾਤ ਸਾਡੀ ਝੋਲੀ 'ਚ ਪਾ ਕੇ ਸਾਨੂੰ ਨਿਵਾਜ ਦਿੱਤਾ। ਤੋ ਅਸੀਂ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜਨਾ ਵੀ ਉਹਨਾਂ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਵਰਗੀ ਮਹਾਨ ਦਾਤ ਦਿੱਤੀ ਹੈ, ਜਿਸ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਮਹਾਨ ਅਨੁਪਮ ਖਜ਼ਾਨਾ ਪ੍ਰਾਪਤ ਹੋਇਆ। ਔਰ ਏਡੀ ਵੱਡੀ ਹਿਸਟਰੀ ਅਤੇ ਇਤਿਹਾਸ ਇਹ ਗੁਰੂ ਨਾਨਕ ਦੀ ਆਮਦ ਤੋਂ ਬਾਅਦ ਹੀ ਪੈਦਾ ਹੋਇਆ, ਜਿੰਨਾ ਤੁਸੀਂ ਸਿੱਖੀ ਦਾ ਇਤਿਹਾਸ ਪੜ੍ਹਦੇ ਹੋ। ਅਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਇੱਕ ਐਸੇ ਮਹਾਨ ਸਤਿਪੁਰਖ ਨੇ, ਧਿਆਨ ਦੇਣਾ, ਜਿਹੜੇ ਪੈਗੰਬਰ ਇਸਲਾਮ ਜਾਂ ਅਰਬੀ ਦੁਨੀਆ ਵਿੱਚ ਹੋਏ ਉਹਨਾਂ ਨੂੰ ਸਨਾਤਨੀ ਮਤ ਵਾਲੇ ਸੱਜਣ ਕਦੇ ਵੀ ਉਸ ਤਰ੍ਹਾਂ ਆਪਣੇ ਪੈਗੰਬਰਾਂ ਦੇ, ਆਪਣੇ ਅਵਤਾਰਾਂ ਦੇ ਬਰਾਬਰ ਰੱਖ ਕੇ ਵਡਿਆਉਂਦੇ ਨਹੀਂ। ਅਤੇ ਜਿਹੜੇ ਸਨਾਤਨੀ ਮਤ ਵਿੱਚ ਅਵਤਾਰ ਪੈਦਾ ਹੋਏ, ਧਾਰਮਿਕ ਪੁਰਖ ਪੈਦਾ ਹੋਏ, ਉਹਨਾਂ ਨੂੰ ਕਦੇ ਵੀ ਇਸਲਾਮੀ ਜਗਤ ਨੇ ਅਪਣਾਇਆ ਨਹੀਂ, ਯਾਨੀ ਕਿ ਉਹਨਾਂ ਦੀ ਉਹ ਰਿਸਪੈਕਟ ਉਹ ਨਹੀਂ ਰੱਖ ਸਕੇ ਜਿਹੜੀ ਇੱਕ ਧਾਰਮਿਕ ਵਿਅਕਤੀ ਦੀ ਉਹਨਾਂ ਨੂੰ ਰੱਖਣੀ ਚਾਹੀਦੀ ਸੀ, ਕਿਉਂਕਿ ਮਜ਼ਹਬ ਵੱਖਰੇ ਵੱਖਰੇ ਸਨ, ਮਤ ਵੱਖਰੇ ਵੱਖਰੇ ਸਨ। ਪਰ ਜਿਸ ਵੇਲੇ ਅਸੀਂ ਗੁਰੂ ਨਾਨਕ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਬੜੀ ਅਜੀਬ ਗੱਲ ਸਾਨੂੰ ਉਹਨਾਂ ਦੇ ਜੀਵਨ 'ਚੋਂ ਪੜ੍ਹਨ ਵਾਸਤੇ ਮਿਲਦੀ ਹੈ। ਉਹ ਇਹ ਕਿ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਇਸਲਾਮ ਜਗਤ ਨੇ ਨਾਨਕ ਸ਼ਾਹ ਫਕੀਰ ਔਰ ਵਲੀਏ ਹਿੰਦ ਕਹਿ ਕੇ ਆਪਣੀਆਂ ਲਿਖਤਾਂ ਦੇ ਵਿੱਚ ਹਜ਼ੂਰ ਦਾ ਜ਼ਿਕਰ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭੂਟਾਨ ਵਰਗੇ ਮੁਲਕਾਂ ਦੇ ਵਿੱਚ ਨਾਨਕ ਰਿੰਪੂਚੀ ਕਰਕੇ ਜਾਣਿਆ ਜਾਂਦਾ। ਕਿਧਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਤਿੱਬਤ ਦੇ ਇਲਾਕਿਆਂ ਦੇ ਵਿੱਚ ਨਾਨਕ ਲਾਮਾ ਕਹਿ ਕੇ ਯਾਦ ਕੀਤਾ ਜਾਂਦਾ। ਕਿਧਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜੋ ਤਿਆਗੀ ਮੰਡਲੀਆਂ ਸਨ ਉਹਨਾਂ ਵਿੱਚ ਨਾਨਕ ਤਪਾ, ਨਾਨਕ ਜੋਗੀ ਕਰਕੇ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕੀਤਾ। ਔਰ ਹਿੰਦੀ ਲਿਖਤਾਂ ਦੇ ਵਿੱਚ ਉਸ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਨਕ ਦੇਵ ਕਹਿ ਕੇ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਆਪਣੇ ਨਜ਼ਰੀਏ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਬਿਆਨ ਕੀਤਾ। ਅਤੇ ਸਿੱਖ ਦੇ ਤਾਂ ਉਹ ਸਦੀਵੀ ਸਾਹਿਬ ਹਨ ਹੀ ਹਨ, ਸਿੱਖ ਦਾ ਤਾਂ ਇੱਕੋ ਇੱਕ ਵਾਹਿਦ ਮਾਲਕ ਹੀ ਗੁਰੂ ਨਾਨਕ ਹੈ, ਜਿਸ ਰਾਹੀਂ ਉਸਨੇ ਰੱਬ ਨੂੰ ਜਾਣਨਾ ਸਿੱਖਿਆ, ਰੱਬ ਨੂੰ ਚੇਤੇ 'ਚ ਰੱਖਣਾ ਸਿੱਖਿਆ, ਰੱਬ ਦੀ ਇਬਾਦਤ ਸਿੱਖੀ ਹੈ, ਜਿਸ ਨਾਲ ਉਹਨੇ ਇਹਨਾਂ ਸਾਰੇ ਕਰਮ ਕਾਂਡਾਂ, ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਅਤੇ ਵਿਕਾਰੀ ਜੀਵਨ ਤੋਂ ਪਰੇ ਕਿਵੇਂ ਜਾਣਾ, ਦੂਰ ਕਿਵੇਂ ਹੋਣਾ, ਇਹ ਗੁਰੂ ਨਾਨਕ ਦੇ ਦਰਸਾਏ ਮਾਰਗ ਦੇ ਉੱਤੇ ਚੱਲ ਕੇ ਸਿੱਖ ਨੂੰ ਸਮਝ ਪੈਂਦੀ ਹੈ, ਸੋਝੀ ਆਉਂਦੀ ਹੈ। ਵੇਖੋ ਨਾ ਕਿੱਡੀ ਵੱਡੀ ਗੱਲ ਹੈ। ਮੈਂ ਕਈ ਵਾਰ ਸੋਚਦਾ, ਗੁਰੂ ਨਾਨਕ ਮਹਾਰਾਜ ਨੇ ਜਿਨ੍ਹਾਂ 15 ਭਗਤਾਂ ਦੀ ਬਾਣੀ ਇਕੱਤਰ ਕੀਤੀ, ਕਿ ਇਹਨਾਂ 15 ਭਗਤਾਂ ਤੋਂ ਬਿਨਾਂ ਜਾਂ ਇਸ ਤੋਂ ਪਹਿਲਾਂ ਕੋਈ ਭਗਤ ਨਹੀਂ ਹੋਇਆ? ਹੋਏ ਹੋਣਗੇ, ਜ਼ਿਕਰ ਵੀ ਹੈ ਬਾਣੀ ਦੇ ਵਿੱਚ, ਪਰ ਉਹਨਾਂ ਦੀ ਹਿਸਟਰੀ ਇਸ ਤਰ੍ਹਾਂ ਉਲਝਾਈ ਗਈ ਹੈ ਵੀ ਅੱਜ ਉਹਨਾਂ ਦੇ ਜੀਵਨ ਪੜ੍ਹ ਕੇ ਵੀ ਤੁਹਾਨੂੰ ਲੱਗਦਾ ਨਹੀਂ ਵੀ ਇਹਨਾਂ ਦੀ ਹਿਸਟਰੀ ਨੂੰ ਪੜ੍ਹ ਕੇ ਕੋਈ ਇਨਕਲਾਬ ਪੈਦਾ ਹੋ ਸਕਦਾ। ਨਾ ਤਾਂ ਉਹਨਾਂ ਦਾ ਜੀਵਨ ਸਾਡੇ ਤੱਕ ਮੁਕੰਮਲ ਪਹੁੰਚਿਆ ਅਤੇ ਨਾ ਉਹਨਾਂ ਦੇ ਉਪਦੇਸ਼ ਸਾਡੇ ਤੱਕ ਪਹੁੰਚੇ ਨੇ। ਇਹ ਗੁਰੂ ਨਾਨਕ ਮਹਾਰਾਜ ਦੀ ਵਿਸ਼ਾਲਤਾ ਹੈ ਵੀ ਸਤਿਗੁਰੂ ਪਾਤਸ਼ਾਹ ਨੇ ਉਹਨਾਂ 15 ਭਗਤਾਂ ਦੀ ਬਾਣੀ ਨੂੰ ਆਪ ਇਕੱਤਰ ਕਰਕੇ ਉਹਨਾਂ ਨੂੰ ਸਦੀਵ ਕਾਲ ਅਮਰ ਕਰ ਦਿੱਤਾ। ਉਹਨਾਂ ਦੇ ਉਹ ਕੀਮਤੀ ਉਪਦੇਸ਼ ਤਜ਼ਰਬੇ ਜਿਹੜੇ ਸਨ ਉਹ ਸੰਭਾਲ ਲਿਆ, ਰਹਿੰਦੀ ਦੁਨੀਆ ਤੱਕ ਸੰਸਾਰ ਜਾਣੇਗਾ ਕਬੀਰ ਸਾਹਿਬ ਨੂੰ ਉਹਨਾਂ ਦੀ ਬਾਣੀ ਕਰਕੇ, ਨਾਮਦੇਵ ਸਾਹਿਬ ਨੂੰ ਜਾਣੇਗਾ ਉਹਨਾਂ ਦੇ ਉਪਦੇਸ਼ ਸ਼ਬਦਾਂ ਕਰਕੇ, ਬਾਬਾ ਰਵਿਦਾਸ ਜੀ ਨੂੰ ਜਾਣੇਗਾ ਉਹਨਾਂ ਦੇ ਉਚਾਰਨ ਕੀਤੇ ਹੋਏ ਉਪਦੇਸ਼ ਦਾ ਸਦਕਾ। ਜਿੰਨੇ ਵੀ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦੀ ਬਾਣੀ ਇਕੱਠੀ ਕੀਤੀ ਹੈ, ਇਹ ਕਿੱਡਾ ਵੱਡਾ ਪਰਉਪਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਨੁੱਖਤਾ 'ਤੇ ਕੀਤਾ, ਨਹੀਂ ਤਾਂ ਸੰਸਾਰ ਉਹਨਾਂ ਨੂੰ ਸਦੀਵ ਕਾਲ ਲਈ ਭੁੱਲ ਜਾਂਦਾ। ਅੱਜ ਜਿਵੇਂ ਅਸੀਂ ਕਬੀਰ ਸਾਹਿਬ ਨੂੰ ਜਾਣਦੇ ਸ਼ਾਇਦ ਇਹ ਨਾ ਜਾਣਦੇ ਹੁੰਦੇ, ਜਿਵੇਂ ਅੱਜ ਅਸੀਂ ਨਾਮਦੇਵ ਸਾਹਿਬ ਨੂੰ ਜਾਣਦੇ ਹਾਂ ਉਹਨਾਂ ਦੀ ਬਾਣੀ ਰਾਹੀਂ ਵੀ ਉਹ ਕੀ ਸਨ, ਸ਼ਾਇਦ ਅੱਜ ਸਾਡੇ ਕੋਲ ਸਾਰਾ ਕੁਝ ਇਸ ਰੂਪ ਵਿੱਚ ਨਾ ਹੁੰਦਾ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਸੰਭਾਲ ਲਿਆ। ਇਹ ਬੜੇ ਵੱਡੀ ਰਹਿਮਤ ਹੈ ਜੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਜਗਤ ਉੱਤੇ ਕੀਤੀ ਹੈ। ਇੱਕ ਹੋਰ ਬੇਨਤੀ ਕਰਦਾ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਮਹਾਰਾਜ ਨੂੰ ਇਸੇ ਕਰਕੇ ਜ਼ਾਹਰ ਪੀਰ ਲਿਖਿਆ ਅਤੇ ਜਗਤ ਗੁਰ ਬਾਬਾ ਲਿਖਿਆ। ਕਿਉਂ? ਉਹਨਾਂ ਨੇ ਆਪਣੀ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਗੰਗ, ਬਨਾਰਸ, ਹਿੰਦੂਆਂ, ਮੁਸਲਮਾਨਾਂ, ਮੱਕਾ, ਕਾਬਾ, ਘਰ ਘਰ ਬਾਬਾ ਗਾਵੀ ਹੈ, ਵਜਨ ਤਾਲ ਮਿਰਦੰਗਰ ਬਾਬਾ, ਭਗਤ ਵਸ਼ਲ ਹੋਏ ਆਇਆ ਪਤਤੀ ਉਦਾਹਰਣ ਅਜਬਾ ਜਾਬਾ। ਉਹ ਕਹਿੰਦੇ ਨੇ ਜਿਹੜੇ ਸੱਜਣ ਸਨਾਤਨੀ ਮਤ ਨਾਲ ਹਿੰਦੂ ਮਤ ਨਾਲ ਸੰਬੰਧ ਰੱਖਦੇ ਸਨ, ਬ੍ਰਾਹਮਣਿਜ਼ਮ ਦੇ ਗ੍ਰੰਥਾਂ ਦੇ ਵਿੱਚ ਬਿਲੀਵ ਕਰਦੇ ਸਨ, ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਗਿਆਨ ਦੀ ਗੱਲ ਉਹਨਾਂ ਦੇ ਸਾਹਮਣੇ ਆਈ, ਉਹਨਾਂ ਦਾ ਆਤਮਾ ਰੋਸ਼ਨ ਹੋਇਆ, ਉਹਨਾਂ ਨੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪਣਾ ਆਪ ਸਮਰਪਿਤ ਕਰਕੇ ਆਖਿਆ, ਮਹਾਰਾਜ ਇੱਕ ਬ੍ਰਾਹਮਣਿਜ਼ਮ ਵਿੱਚ ਯਕੀਨ ਰੱਖਣ ਵਾਲੇ ਵਾਸਤੇ ਗੰਗਾ ਬਨਾਰਸ ਸਭ ਤੋਂ ਅਹਿਮ ਥਾਵਾਂ ਨੇ। ਹੇ ਗੁਰੂ ਨਾਨਕ ਮਹਾਰਾਜ, ਤੇਰੇ ਚਰਨਾਂ 'ਚ ਆ ਜਾਣਾ ਹੀ ਗੰਗਾ ਦਾ ਇਸ਼ਨਾਨ ਹੈ, ਯਾਨੀ ਕਿ ਤੇਰੇ ਕੋਲ ਆਉਣਾ ਹੀ, ਇਹੋ ਹੀ ਸਾਡੀ ਗੰਗਾ ਹੈ, ਅੱਜ ਤੋਂ ਤੂੰ ਹੀ ਸਾਡਾ ਮਰਕਜ਼ ਹੈ, ਕੇਂਦਰ ਹੈ। ਔਰ ਜਿਹੜੇ ਸੱਜਣ ਇਸਲਾਮ ਨਾਲ ਸੰਬੰਧ ਰੱਖਦੇ ਸਨ, ਉਹਨਾਂ ਲਈ ਸਭ ਤੋਂ ਵੱਡਾ ਬਿਹਤਰੀਨ ਕੇਂਦਰ ਜਿਹੜਾ ਸੀ ਉਹ ਸੀ ਮੱਕਾ, ਜਿਸ ਵਿੱਚ ਬਣੀ ਹੋਈ ਬਿਲਡਿੰਗ ਇਮਾਰਤ ਜਿਹਨੂੰ ਕਾਬਾ ਸ਼ਰੀਫ ਆਖਦੇ ਨੇ। ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗਿਆਨ ਦੀ ਦਾਤ ਪਾ ਕੇ ਆਖਿਆ, ਹੇ ਗੁਰੂ ਨਾਨਕ, ਸਾਡੇ ਲਈ ਅੱਜ ਤੋਂ ਬਾਅਦ ਤੂੰ ਹੀ ਸਾਡਾ ਮੱਕਾ ਹੈ, ਤੂੰ ਹੀ ਸਾਡਾ ਕਾਬਾ ਹੈ। ਤੋ ਇਵੇਂ ਗੁਰੂ ਨਾਨਕ ਦੇ ਗਿਆਨ ਤੋਂ ਪ੍ਰਭਾਵਿਤ ਹੋਣ ਵਾਲੇ ਜਿਹੜੇ ਲੋਕ ਸਨ, ਉਹ ਚਾਹੇ ਕਿਸੇ ਵੀ ਮਜ਼ਹਬ ਵਿੱਚੋਂ ਆਏ, ਕਿਸੇ ਵੀ ਮਤ ਵਿੱਚੋਂ ਆਏ, ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਹੀ ਸਾਰਾ ਕੁਝ ਮਿੱਥ ਲਿਆ, ਉਹ ਗੁਰੂ ਨਾਨਕ ਦੇ ਸਿੱਖ ਕਹਾਏ। ਚੇਤੇ ਵਿੱਚ ਰੱਖਣਾ, ਅੱਜ ਜੇ ਸਿੱਖ ਇਹ ਸੋਚਦਾ ਨਾ ਵੀ ਮੈਂ ਗੁਰੂ ਦੇ ਨਾਲ ਨਾਲ ਬਾਕੀ ਸਾਰੇ ਕੰਮ ਵੀ ਨਿਬੇੜੀ ਚੱਲਾਂ ਅਤੇ ਮੈਂ ਤਾਂ ਵੀ ਸਿੱਖ ਰਹਿ ਜਾਂਦਾ, ਇਹ ਭਰਮ ਸਾਨੂੰ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਦਿਲੋਂ ਕੱਢ ਲੈਣਾ ਚਾਹੀਦਾ। ਭਾਈ ਸਾਹਿਬ ਤਾਂ ਇਹ ਲਿਖਦੇ ਨੇ ਵੀ ਗੰਗਾ ਜਾਣ ਵਾਲਿਆਂ ਨੇ ਤੌਬਾ ਕਰਕੇ ਆਖਿਆ, ਹੇ ਗੁਰੂ ਨਾਨਕ, ਤੂੰ ਹੀ ਸਾਡੀ ਗੰਗਾ ਹੈ, ਤੂੰ ਹੀ ਸਾਡਾ ਬਨਾਰਸ ਹੈ। ਕਾਬਾ ਜਾਣ ਵਾਲਿਆਂ ਨੇ ਆਖਿਆ, ਹੇ ਗੁਰੂ ਨਾਨਕ, ਤੂੰ ਹੀ ਸਾਡਾ ਮੱਕਾ ਹੈ, ਤੂੰ ਹੀ ਕਾਬਾ ਹੈ, ਅੱਜ ਤੋਂ ਹਰ ਚੀਜ਼ ਦਾ ਖਹਿੜਾ ਛੁੱਟ ਗਿਆ। ਪਰ ਖਿਮਾ ਕਰਨਾ, ਮੈਂ ਜਿਸ ਵੇਲੇ ਭਾਈ ਸਾਹਿਬ ਜੀ ਦੇ ਬੋਲ ਪੜ੍ਹਦਾ ਅਤੇ ਆਪਣੇ ਅੰਦਰ ਝਾਤ ਮਾਰਦਾ ਅਤੇ ਮੈਨੂੰ ਆਪਣੇ ਅੰਦਰ ਇੱਕ ਕਨਫਿਊਜ਼ਨ ਨਜ਼ਰ ਆਉਂਦੀ ਹੈ, ਉਹ ਪਤਾ ਕਿਉਂ? ਮੈਂ ਆਖਦਾ ਨਹੀਂ ਗੁਰੂ ਨਾਨਕ ਦੇ ਨਾਲ ਨਾਲ ਬਾਕੀ ਵੀ ਜੇ ਸਾਰਾ ਕੁਝ ਰੱਖ ਲਿਆ ਜਾਏ ਤਾਂ ਚੰਗਾ ਨਹੀਂ, ਤਾਂ ਅਸੀਂ ਰੱਖਣ ਦੀ ਕੋਸ਼ਿਸ਼ ਵਿੱਚ ਹੀ ਲੱਗੇ ਹੋਏ ਹਾਂ। ਗੁਰੂ ਨਾਨਕ ਨੂੰ ਸਾਰਾ ਕੁਝ ਮੰਨਣ ਦੀ ਕੋਸ਼ਿਸ਼ ਘੱਟ ਹੈ ਅਤੇ ਬਾਕੀ ਸਾਰਾ ਕੁਝ ਗੁਰੂ ਨਾਨਕ ਦੇ ਨਾਲ ਰੱਖ ਲੈਣ ਦੀ ਕੋਸ਼ਿਸ਼ ਵਧੇਰੇ ਲੱਗ ਰਹੀ ਹੈ। ਇਹ ਸਾਡੀ ਕਨਫਿਊਜ਼ਨ ਹੈ, ਇਹ ਸਾਨੂੰ ਤਿਆਗ ਦੇਣੀ ਚਾਹੀਦੀ ਹੈ। ਸਿੱਖੀ ਦਾ ਮਾਰਗ ਇਸ ਦੁਬਧਾ ਵਿੱਚੋਂ ਸਾਨੂੰ ਕੱਢਦਾ ਹੈ। ਖੈਰ, ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ ਜਦੋਂ ਸਿੱਧ ਉਹਨਾਂ ਨੂੰ ਪ੍ਰਸ਼ਨ ਕਰਦੇ ਨੇ ਵੀ ਕਿਤ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਵ ਕਰ ਸਾਥ ਲੰਘਾਵੋ ਪਾਰੇ, ਅਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਦਿੰਦੇ ਨੇ ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ। ਉਹ ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ। ਪਾਤਸ਼ਾਹ ਕਹਿੰਦੇ ਮੈਂ ਜੋ ਇਹ ਪਹਿਰਾਵਾ ਧਾਰਨ ਕੀਤਾ ਹੋਇਆ, ਧਿਆਨ ਦੇਣਾ, ਸਤਿਗੁਰੂ ਜਿੱਥੇ ਗਏ ਉਹਨਾਂ ਕੱਪੜਿਆਂ ਦੇ ਰੰਗ ਉਸ ਹਿਸਾਬ ਨਾਲ ਬਦਲ ਲਏ। ਤਿੰਨ ਕੁ ਉਦਾਹਰਣਾਂ ਤਾਂ ਭਾਈ ਸਾਹਿਬ ਵੀ ਲਿਖਦੇ ਨੇ, ਕਿਉਂ? ਜਿਹਨਾਂ ਜੇ ਉਹ ਜੋਗੀਆਂ ਕੋਲ ਗਏ ਤਾਂ ਉਹਨਾਂ ਵਰਗੇ ਕੱਪੜੇ ਪਹਿਨ ਕੇ ਗਏ। ਸਤਿਗੁਰੂ ਸਾਹਿਬ ਜਾਣਦੇ ਸਨ ਵੀ ਇੱਕ ਗ੍ਰਿਸਤੀ ਦੇ ਨਾਲ ਤਿਆਗੀ ਸਿੱਧੇ ਮੂੰਹ ਗੱਲ ਨਹੀਂ ਕਰਨਗੇ, ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣੀ ਧਾਰਨਾ ਬਣਾ ਕੇ ਰੱਖਦੇ ਨੇ ਵੀ ਗ੍ਰਿਸਤੀ ਨੂੰ ਕੀ ਪਤਾ ਪਰਮਾਰਥ ਦੇ ਰਸਤੇ ਦਾ, ਰੱਬ ਦੇ ਰਾਹ ਦਾ। ਅਸੀਂ ਇੰਨੀ ਘਾਲਣਾ ਘਾਲਦੇ ਹਾਂ, ਗ੍ਰਿਸਤੀ ਨਾਲ ਤਾਂ ਅਸੀਂ ਚਰਚਾ ਆਰਗੂਮੈਂਟ ਕਰਦੇ ਹੀ ਨਹੀਂ। ਪਾਤਸ਼ਾਹ ਉਹੋ ਜਿਹੇ ਕੱਪੜੇ ਪਹਿਨ ਕੇ ਜਾਂਦੇ ਨੇ ਅਤੇ ਫਿਰ ਸਾਡੀ ਕਿਰਤੀਆਂ ਦੀ ਵਕਾਲਤ ਉਹਨਾਂ ਦੇ ਕੋਲ ਕਰਦੇ ਨੇ। ਫਿਰ ਦੂਸਰੀ ਗੱਲ, ਮੱਕੇ ਗਏ ਅਤੇ ਸਤਿਗੁਰੂ ਨੇ ਨੀਲੇ ਵਸਤਰ ਪਹਿਨ ਲਏ, ਉੱਥੇ ਜਾ ਕੇ ਆਪਣਾ ਉਪਦੇਸ਼ ਧੁਰ ਕੇਂਦਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤਾ। ਇਸੇ ਤਰ੍ਹਾਂ ਸਤਿਗੁਰੂ ਜਦੋਂ ਕਰਤਾਰਪੁਰ ਆਏ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਉੱਥੇ ਹਜ਼ੂਰ ਮਹਾਰਾਜ ਨੇ ਆਮ ਕਿਰਤੀਆਂ ਵਾਲੇ ਜਿਹੋ ਜਿਹੇ ਆਮ ਸਧਾਰਨ ਲੋਕ ਵਸਤਰ ਪਹਿਨਦੇ ਨੇ ਉਹੋ ਜਿਹਾ ਲਿਬਾਸ ਪਹਿਨ ਕੇ ਆਮ ਲੋਕਾਂ ਵਾਂਗ ਰਹਿਣਾ ਸ਼ੁਰੂ ਕੀਤਾ ਹੈ। ਉਹਨਾਂ ਆਪਣੇ ਜੀਵਨ 'ਚ ਕਿਰਤ ਵੀ ਕੀਤੀ ਹੈ, ਵਪਾਰ ਵੀ ਕੀਤਾ ਹੈ। ਉਹ ਇੱਕ ਮੋਦੀ ਖਾਨੇ ਦੇ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਨਾਜ ਦਾ ਇੱਕ ਬੜਾ ਵੱਡਾ ਭੰਡਾਰ ਹੁੰਦਾ ਸੀ, ਫੂਡ ਸਪਲਾਈ ਮਹਿਕਮੇ ਦੇ ਉਹ ਇੰਚਾਰਜ ਵੀ ਰਹੇ ਨੇ। ਇਹਨਾਂ ਸਾਰੀਆਂ ਡਿਊਟੀਆਂ ਕਿਰਤਾਂ ਨੂੰ ਨਿਭਾਉਂਦਿਆਂ ਹੋਇਆਂ ਵੀ ਉਹ ਵੀ ਵਕਤ ਆਇਆ ਜਦੋਂ ਹਜ਼ੂਰ ਨੇ ਆਪਣੇ ਜੀਵਨ ਦੇ ਇੱਕ ਸਾਥੀ ਨੂੰ, ਜੋ ਤਲਵੰਡੀ ਦਾ ਹੀ ਰਹਿਣ ਵਾਲਾ ਹੈ, ਮੈਂ ਜਿਸ ਵੇਲੇ ਉਹਨਾਂ ਦੇ ਜੀਵਨ ਦੀ ਇਹ ਸਾਖੀ ਪੜ੍ਹਦਾ, ਮਨ ਬੜਾ ਅਜੀਬ ਝਰਨਾਹਟ ਵਿੱਚ ਜਾਂਦਾ ਹੈ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਮਿਲਦਾ, ਤਲਵੰਡੀ 'ਚ ਸਤਸੰਗ ਕਰਦੇ ਨੇ, ਫਿਰ ਸੁਲਤਾਨਪੁਰ ਵਿੱਚ ਸਤਸੰਗ ਹੁੰਦਾ। ਔਰ ਧਿਆਨ ਦੇਣਾ, ਗੁਰੂ ਨਾਨਕ ਦਾ ਸਤਸੰਗ ਕੋਈ ਮੇਲਾ ਨਹੀਂ, ਕੋਈ ਕਿੱਟੀ ਪਾਰਟੀ ਨਹੀਂ, ਗੁਰੂ ਨਾਨਕ ਦਾ ਸਤਸੰਗ ਹੈ ਆਪਣੀ ਆਤਮਾ ਨੂੰ ਸ਼ੁੱਧ ਕਰਨ ਦਾ ਮਾਰਗ। ਆਪਣੇ ਆਪ ਨੂੰ ਅਵੇਅਰ ਕਰਨ ਦਾ ਤਰੀਕਾ ਉਹ ਸਤਸੰਗ ਨਹੀਂ ਅਖਵਾ ਸਕਦਾ। ਮੁਆਫ ਕਰਨਾ ਭਾਵੇਂ ਉੱਥੇ ਰੱਬ ਦੇ ਨਾਮ ਦੀਆਂ ਟੱਲੀਆਂ ਹੀ ਵੱਜਦੀਆਂ ਹੋਣ, ਜਿੱਥੇ ਬੰਦਾ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਭੀੜ ਹੋ ਸਕਦੀ ਹੈ, ਸਤਸੰਗ ਨਹੀਂ ਹੋ ਸਕਦਾ। ਅੱਜ ਸਾਡੀ ਮੁਸ਼ਕਲ ਇਹੀ, ਅਸੀਂ ਗੁਰੂ ਪਾਤਸ਼ਾਹ ਦੇ ਪੈਦਾ ਕੀਤੇ ਹੋਏ ਕੰਸੈਪਟ ਜਿਹੜੇ ਨੇ ਉਹਨਾਂ ਨੂੰ ਮਲੀਆ ਮੇਟ ਕਰਕੇ ਰੱਖ ਦਿੱਤਾ, ਉਹਨਾਂ ਦੀ ਅਸਲ ਪਹਿਚਾਣ ਅਸੀਂ ਨਹੀਂ ਕਰ ਪਾ ਰਹੇ। ਸਾਡੇ ਕੋਲ ਧਰਮ ਅਸਥਾਨ ਵੀ ਹਨ, ਸਤਸੰਗ ਵੀ ਜੁੜਦਾ ਹੈ, ਪਰ ਕਿਰਦਾਰ ਫਿਰ ਪਿੱਛੇ ਨੂੰ ਤੁਰਿਆ ਜਾ ਰਿਹਾ। ਜਿੰਨਾ ਬੌਧਿਕ ਪੱਧਰ ਵੱਧ ਰਿਹਾ ਉਨੀ ਸਾਡੇ ਅੰਦਰ ਦੀ ਅਵੇਅਰਨੈਸ ਥੱਲੇ ਜਾ ਰਹੀ ਹੈ। ਕਦੇ ਅਸੀਂ ਇਹਨਾਂ ਚੀਜ਼ਾਂ ਨੂੰ ਮਿਲ ਬੈਠ ਕੇ ਗੁਰਮਤ ਦੇ ਰਾਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਜਿਹੜੇ ਕੰਸੈਪਟ ਗੁਰੂ ਮਹਾਰਾਜ ਨੇ ਸਤਸੰਗਤ ਦਾ ਦਿੱਤਾ ਹੈ, ਧਰਮਸ਼ਾਲ ਗੁਰਦੁਆਰੇ ਦਾ ਕੰਸੈਪਟ ਦਿੱਤਾ ਹੈ, ਸੇਵਾ ਦਾ ਕੰਸੈਪਟ ਦਿੱਤਾ ਹੈ, ਸੰਗਤ ਦਾ ਪੰਗਤ ਦਾ ਕੰਸੈਪਟ ਦਿੱਤਾ ਹੈ, ਸਰੂਪ ਅਤੇ ਸਿਧਾਂਤ ਦਾ ਕੰਸੈਪਟ ਦਿੱਤਾ, ਕੀ ਨੇ ਆਖਰ? ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਉਹ ਹਿਸਟਰੀ ਪੈਦਾ ਹੋਈ ਹੈ ਨਾ, ਜਿਹਨੂੰ ਤੁਸੀਂ ਬੜੇ ਮਾਣ ਨਾਲ ਪੜ੍ਹਦੇ ਹੋ, ਉਹ ਇਹਨਾਂ ਚੀਜ਼ਾਂ 'ਚੋਂ ਪੈਦਾ ਹੋਈ ਹੈ। ਔਰ ਜੇ ਕੰਸੈਪਟ ਜਿਉਂਦੇ ਰਹਿਣਗੇ, ਉਹਨਾਂ ਦਾ ਚੇਤਾ ਰਹੇਗਾ ਲੋਕਾਂ ਨੂੰ, ਅਤੇ ਤਾਂ ਉਹ ਅੱਗੇ ਚੀਜ਼ ਵਧੇਗੀ, ਨਹੀਂ ਤਾਂ ਉੱਥੇ ਸਟੋਪ ਹੋ ਜਾਏਗੀ। ਇਸ ਗੱਲ ਨੂੰ ਸਮਝ ਲੈਣਾ, ਇਹ ਸਾਡੀ ਅੱਜ ਜ਼ਿੰਮੇਵਾਰੀ ਹੈ ਵੀ ਜਿਵੇਂ ਸਾਡੇ ਬਜ਼ੁਰਗਾਂ ਨੇ ਇਹਨਾਂ ਚੀਜ਼ਾਂ ਨੂੰ ਜਿਉਂਦਿਆਂ ਰੱਖਿਆ, ਅੱਜ ਅਸੀਂ ਇਹਨਾਂ ਚੀਜ਼ਾਂ ਦੇ ਮੂਲ ਨੂੰ, ਸੱਚਾਈ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਭੁੱਲ ਭੁਲਾ ਗਏ ਤਾਂ ਸਾਡਾ ਬਹੁਤ ਬੁਰਾ ਹਸ਼ਰ ਹੋਏਗਾ ਭਵਿੱਖ ਦੇ ਅੰਦਰ। ਖੈਰ, ਸਤਿਗੁਰੂ ਦੀ ਜਿਹੜੀ ਸੰਗਤ ਹੈ ਉਹ ਹੈ ਆਤਮਾ ਨੂੰ ਅਵੇਅਰ ਕਰਨਾ, ਆਪਣੇ ਆਪ ਨੂੰ ਸਮਝਾਉਣਾ। ਗੁਰੂ ਕੀ ਪਾਵਨ ਬਾਣੀ ਦਾ ਪਾਠ ਪੜ੍ਹਦੇ ਹਾਂ, ਕਬੀਰ ਸਾਹਿਬ ਇੱਕ ਗੱਲ ਕਹਿੰਦੇ ਨੇ, ਕਹਿੰਦੇ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਧਿਆਨ ਦੇਣਾ, ਮਨ ਸਮਝਾਵਨ ਕਾਰਨੇ, ਜਦੋਂ ਸਾਡਾ ਬੌਧਿਕ ਲੈਵਲ ਉੱਚਾ ਹੁੰਦਾ ਹੈ ਨਾ, ਸਾਨੂੰ ਆਰਗੂਮੈਂਟ ਆਉਂਦੇ ਨੇ, ਅਸੀਂ ਕਈ ਵਾਰ ਝੂਠੇ ਵੀ ਹੁੰਦੇ ਤਾਂ ਵੀ ਆਰਗੂਮੈਂਟ ਕਰਦੇ ਹਾਂ। ਜਦੋਂ ਮਨ ਦਾ ਲੈਵਲ ਉੱਚਾ ਹੁੰਦਾ ਹੈ ਨਾ, ਮਨ ਦਾ, ਜਿਸ ਨੂੰ ਅਸੀਂ ਕਹਿੰਦੇ ਮਨ ਨੂੰ ਸਮਝਾਉਣਾ, ਗਿਆਨ ਕਾ ਵੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਜਦੋਂ ਸਾਡੇ ਮਨ ਨੂੰ ਉਹ ਅਵੇਅਰਨੈਸ ਮਿਲਦੀ ਹੈ ਜਿਹੜੀ ਕੇਵਲ ਗੁਰੂ ਕੋਲੋਂ ਹੀ ਮਿਲ ਸਕਦੀ ਹੈ, ਤਾਂ ਸੱਚ ਜਾਣਨਾ ਵਿਅਰਥ ਦੇ ਆਰਗੂਮੈਂਟ ਨਹੀਂ ਹੁੰਦੇ। ਸਾਡੇ ਆਪਣੇ ਜੀਵਨ ਦਾ ਸਤਰ ਲੈਵਲ ਉੱਚਾ ਹੁੰਦਾ ਹੈ, ਸਾਡੀ ਕਰਨੀ ਅਤੇ ਕਮਾਈ ਵਿੱਚ ਫਰਕ ਪੈਂਦਾ ਹੈ, ਸਾਡੇ ਕਿਰਦਾਰ ਵਿੱਚ ਫਰਕ ਪੈਂਦਾ ਹੈ। ਕਿਰਦਾਰ 'ਚ ਫਰਕ ਹੀ ਉਦੋਂ ਪਏਗਾ ਜਦੋਂ ਸਾਡੀ ਮਾਨਸਿਕ ਅਵਸਥਾ ਨੂੰ, ਮਾਨਸਿਕ ਲੈਵਲ ਨੂੰ ਫਰਕ ਪਏਗਾ। ਇੱਥੇ ਵੇਖਿਆ ਜਾਂਦਾ ਹੈ, ਮੇਰੇ ਵਰਗੇ ਦਾ ਬੌਧਿਕ ਪੱਧਰ ਤਾਂ ਉਹਨੂੰ ਪਤਾ ਹੈ ਕੀ ਹੈ ਧਰਮ, ਉਹਨੇ ਥਿਊਰੀਆਂ ਪੜ੍ਹੀਆਂ ਹੁੰਦੀਆਂ ਨੇ, ਪਰ ਹੈ ਕੁਝ ਨਹੀਂ, ਖਾਲੀ ਹੈ। ਉਹਦਾ ਰੀਜ਼ਨ ਹੀ ਇਹ ਹੈ ਵੀ ਜਿਹੜੀ ਸਤਿਗੁਰੂ ਨੇ ਗੱਲ ਕਹੀ ਨਾ, ਉਹ ਕੇਵਲ ਦਿਮਾਗੀ ਪੱਧਰ 'ਤੇ ਨਹੀਂ ਕਹੀ, ਉਹਨਾਂ ਕਿਹਾ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਸਤਿਗੁਰੂ ਮਹਾਰਾਜ ਨੇ ਆਖਿਆ ਗਿਆਨ ਕਾ ਵੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਇਸ ਨੁਕਤੇ ਨੂੰ ਸਮਝਣਾ। ਅਗਲੀ ਗੱਲ, ਯਾਨੀ ਕਿ ਇਹਨੂੰ ਆਪਾਂ ਇਉਂ ਕਹਿ ਲਈਏ ਵੀ ਇੱਕ ਤਾਂ ਸਤਸੰਗਤ ਇੱਕ ਟਕਸਾਲ ਹੈ ਜਿੱਥੇ ਜੀਵਨ ਘੜਿਆ ਜਾਂਦਾ ਹੈ, ਤਾਂ ਉਹਨਾਂ ਦਾ ਸਾਥ ਦਿੰਦੇ ਸਨ ਪੀੜ੍ਹੀ ਦਰ ਪੀੜ੍ਹੀ, ਜਿਨ੍ਹਾਂ ਦਾ ਸੰਗੀਤ ਨਾਲ ਵਾਹ ਵਾਸਤਾ ਸੀ, ਭਾਈ ਮਰਦਾਨਾ ਜੀ ਕਈ ਪੀੜ੍ਹੀਆਂ ਤੋਂ ਸੰਗੀਤਕਾਰ ਸਨ, ਔਰ ਇਹ ਚੀਜ਼ ਉਹਨਾਂ ਨੂੰ ਉਚੇਚੀ ਨਹੀਂ ਸੀ ਸਿੱਖਣੀ ਪਈ। ਬਚਪਨ ਵਿੱਚ ਜਿਨ੍ਹਾਂ ਦੇ ਘਰ ਵਿੱਚ ਹੋਵੇ ਹੀ ਸੰਗੀਤ ਦੀ ਗੱਲ, ਉਹਨਾਂ ਦੇ ਬੱਚੇ ਆਟੋਮੈਟਿਕਲੀ ਸੁਭਾਵਕ ਹੀ ਵੱਡੇ ਹੁੰਦਿਆਂ ਹੁੰਦਿਆਂ ਤੱਕ ਬਹੁਤ ਜ਼ਿਆਦਾ ਗੁਣੀ ਹੋ ਜਾਣਗੇ, ਪਰਫੈਕਟ ਸੰਗੀਤਕਾਰ ਹੋਣਗੇ, ਗਵੱਈਏ ਹੋਣਗੇ। ਗੁਰੂ ਨਾਨਕ ਮਹਾਰਾਜ ਨੂੰ ਪਹਿਲੀ ਵਾਰ ਜਿਸ ਵੇਲੇ ਤਲਵੰਡੀ ਵਿੱਚ ਭਾਈ ਮਰਦਾਨਾ ਜੀ ਮਿਲੇ, ਤਾਂ ਸਤਿਗੁਰੂ ਨੇ ਉਹਨਾਂ ਨੂੰ ਸ਼ਬਦ ਵਰਤਿਆ ਭਾਈ ਮਰਦਾਨਾ। ਭਾਈ ਸ਼ਬਦ ਜਿਸ ਵੇਲੇ ਵਰਤਿਆ ਨਾ, ਅੱਜ ਦੇਖੋ ਭਾਈ ਅਸੀਂ ਕਿਹਨੂੰ ਕਹਿੰਦੇ ਹਾਂ, ਜਾਂ ਸਾਡੇ ਵਰਗੇ ਜਿਹੜੇ ਗਲ 'ਚ ਹਜ਼ੂਰੀਏ ਪਾ ਕੇ ਬਹਿੰਦੇ ਨੇ, ਬਾਕੀ ਸਾਰੇ ਹੀ ਇੱਥੇ ਸਰਦਾਰ ਨੇ, ਮੁਆਫ ਕਰਨਾ, ਭਾਈ ਇਕੱਲਾ ਉਹ ਹੀ ਰਹਿ ਗਿਆ ਜਿਹੜਾ ਗੁਰਦੁਆਰੇ ਸੇਵਾ ਕਰਦਾ। ਭਾਈ ਦਾ ਲੈਵਲ ਅਸੀਂ ਇਹਨਾਂ ਨੀਵਾਂ ਕਰ ਲਿਆ। ਆਮ ਬੰਦੇ ਨੂੰ ਅਸੀਂ ਕਈ ਕਹਿ ਦਈਏ ਨਾ ਭਾਈ ਸਾਹਿਬ, ਉਹ ਕਹਿੰਦੇ ਜੀ ਮੈਂ ਕੋਈ ਗੁਰਦੁਆਰੇ ਜੋਬ ਥੋੜ੍ਹੀ ਕਰਦਾ, ਤੁਸੀਂ ਮੈਨੂੰ ਭਾਈ ਸਾਹਿਬ ਕਹਿ ਰਹੇ ਹੋ, ਸਰਦਾਰ ਜੀ ਆਖੋ। ਇਹ ਦੇਖੋ ਕਿੰਨਾ ਫਰਕ ਪੈ ਰਿਹਾ। ਹਾਲਾਂਕਿ ਸਤਿਗੁਰੂ ਬਾਣੀ ਵਿੱਚ ਇਹ ਸਮਝਾ ਰਹੇ ਨੇ, ਭਾਈ ਰੇ ਮੁਕਤ ਪਦਾਰਥ ਧੇਣ, ਭਾਈ ਰੇ ਰਾਮ ਕਹੋ ਚਿਤ ਲਾਏ। ਹੁਣ ਇਹ ਸਾਨੂੰ ਗ੍ਰੰਥੀਆਂ ਨੂੰ ਥੋੜ੍ਹੀ ਕਹਿ ਰਹੇ, ਤੁਹਾਨੂੰ ਵੀ ਤਾਂ ਨਾਲ ਹੀ ਕਹਿ ਰਹੇ ਨਾ, ਇਹਦਾ ਮਤਲਬ ਇਹ ਸ਼ਬਦ ਕੋਮਨ ਹੈ, ਔਰ ਇਸ ਸ਼ਬਦ ਨੇ ਹੀ ਸੱਚ ਜਾਣਿਓ ਭੇਦ ਭਾਵ ਖਤਮ ਕਰ ਦਿੱਤੇ। ਅੱਜ ਅਸੀਂ ਕੈਟਾਗਰੀਆਂ ਬਣਾ ਲਈਆਂ, ਜਿਹੜਾ ਗੁਰਦੁਆਰੇ ਸੇਵਾ ਕਰ ਰਿਹਾ ਉਹ ਭਾਈ ਹੈ, ਜਿਹੜਾ ਚਾਰ ਪੰਜ ਚੇਲੇ ਚਪਟੇ ਲੈ ਕੇ ਆ ਜਾਏ ਉਹ ਸੰਤ ਹੈ, ਜਿਹਦਾ ਥੋੜ੍ਹਾ ਜਿਹਾ ਹੋਰ ਵੱਡਾ ਪ੍ਰਭਾਵ ਹੋਵੇ ਉਹ ਬ੍ਰਹਮ ਗਿਆਨੀ। ਉਹ ਫਿਰ ਡਿਗਰੀਆਂ ਅੱਗੇ ਤੋਂ ਅੱਗੇ ਲਾਉਂਦੇ ਗਏ ਜਿਉਂ ਜਿਉਂ ਉਹਨਾਂ ਨੂੰ ਰਿਸਪੈਕਟ ਇਕੱਠੀ ਕਰਨੀ ਆ ਗਈ। ਇਹ ਅਸੀਂ ਲੈਵਲ ਮਿਥ ਲੈ, ਭਾਈ ਵੀ ਸੰਤ ਹੋ ਸਕਦਾ ਅਤੇ ਸੰਤ ਸਦਾ ਭਾਈ ਬਣ ਕੇ ਹੀ ਰਹੇਗਾ, ਇਹ ਸਿੱਖੀ ਦੇ ਅਸੂਲ ਨੇ। ਗੌਰ ਕਰਿਓ, ਭਾਈ ਵੀ ਸੰਤ ਹੋ ਸਕਦਾ ਅਤੇ ਜਿਹੜਾ ਸੰਤ ਹੋ ਗਿਆ ਨਾ ਬਿਰਤੀ ਕਰਕੇ, ਉਹ ਸਦਾ ਭਾਈ ਬਣ ਕੇ ਹੀ ਰਹਿਣਾ ਪ੍ਰਵਾਨ ਕਰੇਗਾ, ਉਹ ਆਪਣੀ ਈਗੋ ਦੀ ਗੱਲ ਕਦੇ ਨਹੀਂ ਕਰੇਗਾ, ਵੱਖਰਾ ਬਣ ਕੇ ਕਦੇ ਨਹੀਂ ਰਹੇਗਾ। ਉਹਦਾ ਕੋਈ ਲੋਗੋ ਨਹੀਂ ਲੱਗਿਆ ਹੋਇਆ ਵੀ ਉਹਨੂੰ ਤੁਸੀਂ ਉਹਦੀ ਡਰੈਸ ਤੋਂ ਪਛਾਣ ਲਵੋ ਵੀ ਇਹ ਸੰਤ ਹੈ। ਇਹੋ ਜਿਹਾ ਪਹਿਰਾਵਾ ਤਾਂ ਚੋਰ ਵੀ ਪਹਿਨ ਸਕਦਾ, ਤੋ ਪਹਿਨਦੇ ਨੇ। ਜਿਨ੍ਹਾਂ ਨੂੰ ਬਾਹਰ ਖਤਰੇ ਆਉਂਦੇ ਨੇ ਉਹ ਇਹਨਾਂ ਪਹਿਰਾਵਿਆਂ ਥੱਲੇ ਲੁਕ ਜਾਂਦੇ ਨੇ। ਇਸ ਗੱਲ ਨੂੰ ਸਮਝ ਲੈਣਾ, ਗੁਰੂ ਨਾਨਕ ਮਹਾਰਾਜ ਨੇ ਇਸੇ ਕਰਕੇ ਧਰਮ ਦਾ ਨੁਕਸਾਨ ਕਰਨ ਵਾਲੀਆਂ ਤਿੰਨ ਹਸਤੀਆਂ ਦਾ, ਜੋ ਸਮੇਂ ਦੀਆਂ ਧਾਰਮਿਕ ਪਦਵੀਆਂ 'ਤੇ ਬੈਠੀਆਂ ਸਨ, ਉਹਨਾਂ ਨੂੰ ਕਿਹਾ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਹੈਰਾਨੀ ਹੈ ਨਾ, ਧਰਮ ਤੋਂ ਮੁਨਕਰ ਇਨਸਾਨ ਨੂੰ ਨਹੀਂ ਆਖਿਆ ਵੀ ਇਹ ਧਰਮ ਦਾ ਨੁਕਸਾਨ ਕਰ ਰਿਹਾ। ਜਿਹੜਾ ਧਰਮੀ ਅਖਵਾ ਕੇ ਵੀ ਧਰਮ ਦੇ ਅਸੂਲਾਂ ਤੋਂ ਭਗੌੜਾ, ਜਿਹੜਾ ਧਰਮੀ ਅਖਵਾ ਕੇ ਵੀ ਕਰਮ ਸਾਰੇ ਉਹ ਕਰ ਰਿਹਾ, ਕਿਰਦਾਰ ਕਰੈਕਟਰ ਉਹਦਾ ਧਰਮ ਤੋਂ ਵਾਂਝਾ ਹੈ, ਉਸ ਨੂੰ ਆਖਿਆ ਇਹ ਉਜਾੜਾ ਕਰ ਰਿਹਾ। ਉਹਦੇ 'ਚ ਸਾਨੂੰ ਸਾਰਿਆਂ ਨੂੰ ਹੀ ਰੱਖ ਲਿਆ, ਧਰਮ ਨੂੰ ਮੰਨਣ ਵਾਲਿਆਂ ਨੂੰ ਵੀ ਰੱਖ ਲਿਆ। ਔਰ ਤੁਸੀਂ ਹੈਰਾਨ ਹੋਵੋ ਕਿ ਗੁਰੂ ਪਾਤਸ਼ਾਹ ਦੀਆਂ ਯਾਤਰਾਵਾਂ ਨੂੰ ਪੜ੍ਹੀਏ ਕਦੇ, ਸਭ ਤੋਂ ਵਧੇਰੇ ਉਹ ਧਰਮ ਅਸਥਾਨਾਂ 'ਤੇ ਜਾਂਦੇ ਨੇ। ਹੈਰਾਨੀ ਦੀ ਗੱਲ ਹੈ, ਧਰਮ ਦਾ ਉਪਦੇਸ਼ ਦੇਣ ਵਾਸਤੇ ਧਰਮ ਅਸਥਾਨਾਂ 'ਤੇ ਜਾ ਰਹੇ ਨੇ, ਤੀਰਥਾਂ 'ਤੇ ਜਾ ਰਹੇ ਨੇ, ਮਸਜਿਦਾਂ ਵਿੱਚ ਜਾ ਰਹੇ ਨੇ, ਮਸੀਤਾਂ ਵਿੱਚ ਮੰਦਰਾਂ ਵਿੱਚ ਜਾ ਰਹੇ ਨੇ। ਉਹ ਸੰਨਿਆਸੀਆਂ, ਜੋਗੀਆਂ, ਉਦਾਸੀਆਂ, ਫਕੀਰਾਂ, ਵਲੀਆਂ, ਪੀਰਾਂ ਦੀਆਂ ਖਾਨਗਾਹਾਂ ਅਤੇ ਉਹਨਾਂ ਦੇ ਡੇਰਿਆਂ 'ਤੇ ਜਾ ਰਹੇ ਨੇ। ਕਿਉਂ ਭਲਾ? ਕਿਉਂਕਿ ਹਜ਼ੂਰ ਮਹਾਰਾਜ ਨੂੰ ਪ੍ਰਤੀਤ ਹੁੰਦਾ ਜੇ ਧਰਮ ਦਾ ਲੇਬਲ ਲਾਉਣ ਵਾਲੇ ਹੀ ਥੋੜ੍ਹਾ ਜਿਹਾ ਸੁਧਰ ਜਾਣਨਾ ਅਤੇ ਸੁਸਾਇਟੀ ਨੂੰ ਸੁਧਰਦਿਆਂ ਬਹੁਤਾ ਟਾਈਮ ਨਹੀਂ ਲੱਗੇਗਾ। ਇੱਥੋਂ ਹੀ ਸਾਰੀ ਗੱਲ ਚੱਲਣੀ ਹੈ। ਉੱਥੇ ਤਾਂ ਮਾਇਆ ਦਾ ਪਸਾਰਾ, ਮੈਂ ਮੇਰੀ ਦੀ ਗੱਲ ਹੈ। ਉੱਥੇ ਹਰ ਬੰਦਾ ਰੱਬ 'ਤੇ ਅਹਿਸਾਨ ਜਿਹਾ ਕਰ ਰਿਹਾ, ਮੈਂ ਇਸ਼ਨਾਨ ਕੀਤਾ ਜੀ ਰੱਬ ਦੇ ਉੱਤੇ ਅਹਿਸਾਨ ਕਰ ਦਿੱਤਾ, ਮੈਂ ਇੱਥੇ ਚਾਰ ਪੈਸੇ ਦਿੱਤੇ ਮੈਂ ਰੱਬ 'ਤੇ ਅਹਿਸਾਨ ਕਰ। ਹਰ ਬੰਦਾ ਆਪਣੀ ਈਗੋ ਨੂੰ ਵਧਾਉਣ ਵਾਸਤੇ ਹੀ ਧਰਮ ਦੀ ਦੁਨੀਆ 'ਚ ਸਫ਼ਰ ਕਰ ਰਿਹਾ, ਆਪਣੀ ਹਸਤੀ ਨੂੰ ਉਹਦੇ ਸਾਹਮਣੇ ਸਮਰਪਿਤ ਕਰਨ ਵਾਸਤੇ ਸਫ਼ਰ ਕਰ ਹੀ ਨਹੀਂ ਰਿਹਾ। ਇਸ ਕਰਕੇ ਮਾਫ਼ ਕਰਨਾ, ਜਿੰਨੀ ਧਰਮ ਦੀ ਦੁਨੀਆ ਵਿੱਚ ਤੁਸੀਂ ਈਗੋ ਵੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ, ਇੱਥੇ ਵੀ ਇਹ ਬਿਮਾਰੀ ਨਾਲ ਹੀ ਤੁਰੀ ਫਿਰ ਰਹੀ ਹੈ। ਕਿਉਂ? ਕਿਉਂਕਿ ਸ਼ਾਇਦ ਅਸੀਂ ਧਰਮ ਦਾ ਉਹ ਸੇਵਾ ਦਾ, ਆਪਣੇ ਹੱਥੋਂ ਕੁਝ ਦੇਣ ਦਾ ਸਾਰੇ ਕਨਸੈਪਟ ਵਿਸਾਰ ਕੇ ਅਸੀਂ ਆਪਣੇ ਲਈ ਸਾਰਾ ਕੁਝ ਕਰ ਰਹੇ ਹਾਂ, ਆਪਣੀ ਈਗੋ ਲਈ ਕਰ ਰਹੇ ਹਾਂ। ਉੱਥੇ ਵੀ ਸਾਡੀ ਭਾਸ਼ਾ 'ਚ ਕੜਵਾਹਟ ਹੁੰਦੀ ਹੈ, ਬਰਦਾਸ਼ਤ ਨਹੀਂ ਹੁੰਦਾ, ਖਿਜੇ ਹੋਏ ਹੁੰਦੇ ਹਾਂ, ਇੱਕ ਦੂਸਰੇ ਨਾਲ ਕੋਈ ਪ੍ਰੇਮ ਪੂਰਵਕ ਵਿਹਾਰ ਨਹੀਂ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੋਮਨ ਮਿਲਣਗੀਆਂ ਹਰ ਜਗ੍ਹਾ ਦੇ ਉੱਤੇ। ਗੁਰੂ ਨਾਨਕ ਮਹਾਰਾਜ ਨੇ ਇਹ ਚੀਜ਼ਾਂ ਸਾਡੇ ਵਿੱਚੋਂ ਕੱਢਣੀਆਂ ਚਾਹੀਆਂ ਨੇ, ਕੁਆਲਿਟੀ ਪੈਦਾ ਕਰਨੀ ਚਾਹੀਏ ਜਿਹੜੀ ਇੱਕ ਇਨਸਾਨ 'ਚ ਹੋਣੀ ਚਾਹੀਦੀ ਹੈ। ਤੋ ਮੈਂ ਬੇਨਤੀ ਕਰ ਰਿਹਾ, ਜਦੋਂ ਉਹਨਾਂ ਨੇ ਭਾਈ ਕਿਹਾ, ਮਰਦਾਨਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਤਿਗੁਰੂ ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਪੁੱਛਦੇ ਨੇ ਕੀ ਗੱਲ ਹੋਈ, ਤੁਹਾਨੂੰ ਕੋਈ ਤਕਲੀਫ, ਕੋਈ ਦੁੱਖ ਹੈ? ਕਹਿਣ ਲੱਗੇ ਸਤਿਗੁਰੂ, ਤਕਲੀਫ ਤਾਂ ਤੁਸੀਂ ਅੱਜ ਦੂਰ ਕੀਤੀ ਹੈ। ਪਾਤਸ਼ਾਹ ਪੁੱਛਦੇ ਨੇ ਕੀ ਕਾਰਨ, ਤੁਹਾਡੇ ਇਸ ਤਰ੍ਹਾਂ ਜਜ਼ਬਾਤੀ ਹੋਣ ਦਾ ਕੀ ਕਾਰਨ ਹੈ? ਜਿਹੜੀ ਗੱਲ ਭਾਈ ਮਰਦਾਨਾ ਜੀ ਕਹਿੰਦੇ ਨੇ, ਕਹਿਣ ਲੱਗੇ ਸਤਿਗੁਰੂ, ਅਸੀਂ ਪੀੜ੍ਹੀ ਦਰ ਪੀੜ੍ਹੀ ਬਹੁਤ ਵੱਡੇ ਸੰਗੀਤਕਾਰ ਹਾਂ, ਖੁਦਾ ਨੇ ਸਾਨੂੰ ਇਹ ਦਾਤ ਦਿੱਤੀ, ਰਹਿਮਤ ਦਿੱਤੀ ਹੈ ਵੀ ਅਸੀਂ ਸੰਗੀਤ ਦੇ ਖੇਤਰ ਵਿੱਚ ਕੁਦਰਤੀ ਤੌਰ ਉੱਤੇ ਹੀ ਮਾਹਰ ਹਾਂ। ਪੀੜ੍ਹੀ ਦਰ ਪੀੜ੍ਹੀ ਅਸੀਂ ਜਿਨ੍ਹਾਂ ਸਭਾਵਾਂ ਮਜਲਸਾਂ ਵਿੱਚ ਜਾ ਕੇ ਲੋਕ ਦੁਖੀ ਹੋਣ, ਅਸੀਂ ਮਰਸੀਏ ਪੜ੍ਹਨ ਜਾਂਦੇ ਹਾਂ, ਕੋਈ ਬੰਦਾ ਮਰ ਜਾਏ ਤਾਂ, ਕਿਸੇ ਦੇ ਘਰ ਵਿਆਹ ਸ਼ਾਦੀ ਉੱਥੇ ਅਸੀਂ ਗਾਉਣ ਜਾਂਦੇ ਹਾਂ, ਫਕੀਰਾਂ ਦੇ ਖਾਨਗਾਹਾਂ ਦੇ ਤਕੀਆਂ ਦੇ ਉੱਤੇ ਅਸੀਂ ਕੁਆਲੀ ਕਰਨ ਜਾਂਦੇ ਹਾਂ, ਜਿਸ ਵੇਲੇ ਅਸੀਂ ਗਾਉਂਦੇ ਹਾਂ ਅਤੇ ਲੋਕ ਸਾਡੀ ਉਸ ਗਾਇਕੀ ਨੂੰ ਸੁਣ ਕੇ ਸਾਡੇ ਸੰਗੀਤ ਦੇ ਨਾਲ ਇੰਨਾ ਜੁੜ ਜਾਂਦੇ, ਭਾਵੁਕ ਹੋ ਜਾਂਦੇ ਨੇ ਵੀ ਉਹ ਸਾਡੇ ਸਾਹਮਣੇ ਸਾਡੀ ਹਰ ਲੋੜ ਪੂਰੀ ਕਰਨ ਵਾਸਤੇ ਆਪਣਾ ਸਾਰਾ ਕੁਝ ਰੱਖ ਦਿੰਦੇ ਨੇ। ਪਰ ਪਤਾ, ਜਦੋਂ ਸਾਡੀ ਗਾਇਕੀ ਮੁੱਕਦੀ ਹੈ ਨਾ, ਸਾਡਾ ਅਸਲ ਜ਼ਿੰਦਗੀ ਦਾ ਸਫ਼ਰ ਤਾਂ ਉਦੋਂ ਸ਼ੁਰੂ ਹੁੰਦਾ। ਉਹ ਸਫ਼ਰ ਕੀ ਹੈ? ਸਾਨੂੰ ਲੋਕ ਉਦੋਂ ਕਹਿੰਦੇ ਨੇ ਉਹਦੇ ਕੋਲ ਨਾ ਬੈਠੋ, ਹੈ ਤਾਂ ਮਰਾਸੀ ਨਾ, ਭਾਵੇਂ ਗਵੱਈਆ ਹੈ, ਭਾਵੇਂ ਸੋਹਣਾ ਗਾਉਂਦਾ ਹੈ, ਭਾਵੇਂ ਚੰਗਾ ਸੰਗੀਤ ਕਰ, ਪਰ ਜ਼ਾਤ ਤਾਂ ਨੀਵੀਂ ਹੈ ਨਾ ਇਹਦੀ। ਉਸ ਵੇਲੇ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਕੁਝ ਵੀ ਨਹੀਂ, ਇਹ ਬਸ ਇੱਕ ਫੋਕਟ ਵਿਖਾਵਾ ਜਿਹਾ ਹੀ ਸੀ। ਇਹ ਸਾਡੇ ਗਾਉਣ ਨੂੰ ਤਾਂ ਰਿਸਪੈਕਟ ਦਿੰਦੇ ਨੇ, ਪਰ ਗਾਉਣ ਵਾਲੇ ਨੂੰ ਕੋਈ ਰਿਸਪੈਕਟ ਨਹੀਂ ਹੈ। ਗਰੀਬ ਨਵਾਜ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਰਦਾਨੇ ਨੂੰ ਕਲਾਵੇ 'ਚ ਲੈ ਲੈਂਦੇ ਨੇ। ਹਜ਼ੂਰ ਨੇ ਆਖਿਆ ਇਸੇ ਕਰਕੇ ਤਾਂ ਤੈਨੂੰ ਭਾਈ ਆਖਿਆ, ਜਿੱਥੇ ਮੇਰੀ ਗੱਲ ਹੋਏਗੀ ਨਾ ਉੱਥੇ ਤੇਰੀ ਗੱਲ ਜ਼ਰੂਰ ਨਾਲ ਚੱਲੇਗੀ। ਔਰ ਪਹਿਲਾ ਭਾਈ ਸ਼ਬਦ ਗੁਰੂ ਨਾਨਕ ਮਹਾਰਾਜ ਨੇ ਮਰਦਾਨਾ ਜੀ ਲਈ ਵਰਤਿਆ, ਧਿਆਨ 'ਚ ਰੱਖਣਾ ਪਹਿਲਾ ਸ਼ਬਦ। ਔਰ ਸਭ ਤੋਂ ਪਹਿਲਾਂ ਜੋ ਸਿੱਖ ਬਣਿਆ ਗੁਰੂ ਨਾਨਕ ਮਹਾਰਾਜ ਦਾ, ਉਹ ਇੱਕ ਔਰਤ ਬਣੀ। ਦੁਨੀਆਂ ਦੇ ਕਿਸੇ ਮਜ਼ਹਬ ਵਿੱਚ ਸਭ ਤੋਂ ਪਹਿਲੀ ਐਂਟਰੀ ਕਿਸੇ ਔਰਤ ਦੀ ਨਹੀਂ ਹੋਈ। ਜਿਸ ਵੇਲੇ ਮਹਾਤਮਾ ਬੁੱਧ ਨੂੰ ਇਹ ਕਿਹਾ ਗਿਆ ਜੀ ਔਰਤਾਂ ਨੂੰ ਆਪਾਂ ਸੰਘ ਵਿੱਚ ਸ਼ਾਮਿਲ ਕਰ ਲਈਏ, ਯਾਨੀ ਕਿ ਆਪਣੇ ਔਰਗੇਨਾਈਜੇਸ਼ਨ ਵਿੱਚ, ਧਰਮ ਵਿੱਚ, ਮਹਾਤਮਾ ਬੁੱਧ ਨੇ ਕਾਫੀ ਸੋਚਿਆ ਅਤੇ ਆਪਣੇ ਚੇਲੇ ਆਨੰਦ ਨੂੰ ਆਖਿਆ ਵੀ ਠੀਕ ਹੈ, ਔਰਤਾਂ ਨੂੰ ਸੰਘ ਵਿੱਚ ਸ਼ਾਮਿਲ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ, ਪਰ ਕਰ ਲਓ। ਕਾਫੀ ਸੋਚਣਾ ਪਿਆ, ਕਰ ਲਓ। ਜਿਸ ਵੇਲੇ ਉਹਨਾਂ ਨੂੰ ਦੀਖਿਆ ਦੇ ਦਿੱਤੀ ਤਾਂ ਉਹ ਬੜੀ ਡੂੰਘੀ ਸੋਚ ਵਿੱਚੋਂ ਇਹ ਗੱਲ ਕਹਿੰਦੇ ਨੇ, ਆਪਣੇ ਚੇਲੇ ਆਨੰਦ ਨੂੰ ਕਹਿਣ ਲੱਗੇ, ਆਨੰਦ ਆਪਣੇ ਮਤ ਦੀ ਉਮਰ ਅੱਧੀ ਰਹਿ ਗਈ ਹੈ, ਜਿੰਨਾ ਇਸਨੇ ਜੀਣਾ ਸੀ ਉਦੋਂ ਅੱਧਾ ਜੀਵੇਗਾ। ਆਖਿਆ ਜੀ ਕਿਉਂ, ਅਚਾਨਕ ਐਸਾ ਕੀ ਵਾਪਰਿਆ? ਕਹਿਣ ਲੱਗੇ ਆਪਾਂ ਔਰਤਾਂ ਜੋ ਆਪਣੇ ਮਜ਼ਹਬ 'ਚ ਸ਼ਾਮਿਲ ਕਰ ਲਈਆਂ ਨੇ, ਤੁਸੀਂ ਇਸ ਗੱਲ ਨੂੰ ਕਦੇ ਵਿਚਾਰ ਕੇ ਵੇਖਿਓ। ਗੁਰੂ ਨਾਨਕ ਮਹਾਰਾਜ ਸਭ ਤੋਂ ਪਹਿਲਾਂ ਆਪਣੇ ਧਰਮ ਦੀ ਦੀਖਿਆ ਇੱਕ ਔਰਤ ਨੂੰ ਦਿੰਦੇ ਨੇ, ਉਹਨਾਂ ਦੀ ਵੱਡੀ ਭੈਣ, 5 ਸਾਲ ਉਮਰ ਵਿੱਚ ਵੱਡੀ, ਬਾਰ ਦੇ ਇਲਾਕੇ ਵਿੱਚ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ। ਇਸੇ ਕਰਕੇ ਇਸਤੀ 'ਚ ਗੁਰੂ ਨਾਨਕ ਮਹਾਰਾਜ ਦੀ ਭੈਣ ਨੂੰ ਬੇਬੇ ਨਾਨਕੀ ਜੀ ਕਰਕੇ ਯਾਦ ਕੀਤਾ ਜਾਂਦਾ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਮਜ਼ਹਬ ਵਿੱਚ ਸ਼ਾਮਿਲ ਕੀਤਾ, ਆਪਣੇ ਧਰਮ ਦੀ ਦੀਖਿਆ ਦਿੱਤੀ। ਪਹਿਲਾਂ ਸਿੱਖ ਹੋਣ ਦਾ ਮਾਣ ਬੇਬੇ ਨਾਨਕੀ ਨੂੰ ਹਾਸਲ ਹੈ, ਹੋਰ ਕਿਸੇ ਨੂੰ ਨਹੀਂ। ਇਹ ਬਿਲਕੁਲ ਵੱਖਰੀਆਂ ਪੈੜਾਂ ਨੇ ਸੰਸਾਰ ਅੰਦਰ। ਇਹਨੂੰ ਤੁਸੀਂ ਇਉਂ ਵੇਖ ਸਕਦੇ ਹੋ ਵੀ ਗੁਰੂ ਨਾਨਕ ਨੇ ਉਸ ਇਨਕਲਾਬ ਦੀ ਨੀਂਹ ਰੱਖੀ ਹੈ ਜਿਹੜਾ ਅੱਜ ਤੱਕ ਵਾਪਰਿਆ ਹੀ ਨਹੀਂ ਸਾਰੇ ਜਗਤ ਅੰਦਰ। ਔਰ ਆਪਣੀ ਬਾਣੀ ਦੇ ਵਿੱਚ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੈ ਰਾਜਾਨ, ਇਹਨੂੰ ਇਸ ਕਰਕੇ ਤੁਸੀਂ ਬੁਰਾ ਨਹੀਂ ਕਹਿ ਸਕਦੇ ਕਿ ਉਹ ਔਰਤ ਹੈ, ਉਹਨੂੰ ਇਸ ਕਰਕੇ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਵੀ ਉਹ ਔਰਤ ਹੈ। ਜਿਹੜੀ ਵੱਡੇ ਮਹਾਂਬਲੀਆਂ ਧਰਮੀ ਪੁਰਖੀਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਤੁਸੀਂ ਉਹਦੀ ਰਿਸਪੈਕਟ ਕਿਵੇਂ ਘਟਾ ਸਕਦੇ ਹੋ ਮਰਦ ਤੇ ਬਰਾਬਰ? ਤਾਂ ਸਤਿਗੁਰੂ ਨੇ ਉਹਨਾਂ ਨੂੰ ਬਣਦਾ ਮਾਣ ਦਿੱਤਾ। ਔਰ ਸਿੱਖੀ ਦੇ ਇਤਿਹਾਸ ਵਿੱਚ ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉਂ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਪਿਆਲੇ। ਮਾਤਾ ਖੀਵੀ ਜੀ ਦਾ ਬੜੇ ਸਤਿਕਾਰ ਸਹਿਤ ਜ਼ਿਕਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਖੈਰ ਇਹ ਤਾਂ ਬੜੇ ਹਿਸਟੋਰੀਕਲੀ ਫੈਕਟ ਨੇ, ਬਹੁਤ ਅੱਗੇ ਜਾਣਗੇ। ਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਫ਼ਰਾਂ ਦੇ ਦੌਰਾਨ, ਬੜੀ ਅਜੀਬ ਖੇਡ ਹੈ, ਗੁਰੂ ਨਾਨਕ ਨੇ ਜੋ ਵੀ ਸ਼ਬਦ ਗਾਇਆ ਆਪਣੀ ਰੂਹ ਤੋਂ ਗਾਇਆ, ਗੁਰੂ ਨਾਨਕ ਨੇ ਜੋ ਵੀ ਉਪਦੇਸ਼ ਦਿੱਤਾ ਬਿਨਾਂ ਭੇਦ ਭਾਵ ਤੋਂ ਦਿੱਤਾ ਵੀ ਮੈਂ ਕਿਸ ਨੂੰ ਸੁਣਾ ਰਿਹਾ, ਇਹ ਗੁਰੂ ਨਾਨਕ ਹੀ ਹੈ ਜਿਹੜਾ ਚੋਰਾਂ ਕੋਲ ਆਪ ਜਾ ਕੇ ਬਹਿ ਜਾਂਦਾ, ਜਿਹੜਾ ਠੱਗਾਂ ਕੋਲ ਆਪ ਚਲਿਆ ਜਾਂਦਾ, ਜਿਹੜਾ ਬਦਕਾਰਾਂ ਕੋਲ, ਕਰੈਕਟਰ ਲੈਸ ਬੰਦਿਆਂ ਕੋਲ ਆਪ ਪਹੁੰਚ ਜਾਂਦਾ। ਕੋਈ ਧਰਮੀ ਬੰਦਾ ਕਿਸੇ ਕਰੈਕਟਰ ਲੈਸ ਬੰਦੇ ਕੋਲ ਖਲੋਣ ਲਈ ਤਿਆਰ ਨਹੀਂ, ਭਾਵੇਂ ਉਹ ਆਪ ਕਿੰਨਾ ਵੀ ਮਾੜਾ ਹੋਵੇ, ਉਹਨੂੰ ਲੱਗਦਾ ਮੇਰੀ ਰਿਸਪੈਕਟ ਹੀ ਇਹਦੇ 'ਚ, ਮੈਂ ਵੱਖਰਾ ਰਹਾਂ। ਜੇ ਮੈਂ ਸਧਾਰਨ ਲੋਕਾਂ ਨਾਲ ਬਹਿਣ ਲੱਗ ਪਿਆ, ਲੋਕ ਮੇਰੀ ਰਿਸਪੈਕਟ ਕਰਨਾ ਭੁੱਲ ਜਾਣਗੇ। ਮੈਂ ਆਪਣੇ ਆਪ ਨੂੰ ਏ ਕਲਾਸ ਬੰਦਾ ਮੰਨ ਕੇ ਚੱਲਦਾ, ਪਰ ਤੁਸੀਂ ਗੁਰੂ ਨਾਨਕ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖ, ਬੜੇ ਸਧਾਰਨ ਨੇ। ਉਹ ਸਫ਼ਰ ਕਰਦੇ ਸਨ, ਜਿੱਥੇ ਵੀ ਮੌਜ ਹੋਣੀ ਉੱਥੇ ਭਾਈ ਮਰਦਾਨਾ ਜੀ ਨੂੰ ਆਖਣਾ, ਮਰਦਾਨਿਆਂ ਰਬਾਬ ਵਜਾ ਕਰਤੇ ਦੀ ਇਕਾਈ ਸਿਫਤ ਕਰੀਏ। ਕੀਰਤਨ ਉਹਨਾਂ ਲਈ ਕਰਤੇ ਦੀ ਸਿਫਤ ਹੈ, ਇਬਾਦਤ ਹੈ, ਬੰਦਗੀ ਹੈ, ਰਸਮ ਨਹੀਂ ਹੈ। ਜਿਸ ਨਗਰ ਵਿੱਚ ਗਏ ਸਤਿਗੁਰੂ ਪਾਤਸ਼ਾਹ ਨੂੰ ਜਿਹੜੀ ਵੀ ਜਗ੍ਹਾ ਸਨਮੁਖ ਆਈ ਉੱਥੇ ਹੀ ਰਹਿ ਪਏ। ਇਹ ਨਹੀਂ ਖਿਆਲ ਕੀਤਾ ਹੈ ਕਿਹਦਾ ਘਰ ਹੈ, ਇਹਦੀ ਜ਼ਾਤ ਕੀ ਹੈ, ਇਹਦਾ ਮਜ਼ਹਬ ਕੀ ਹੈ, ਕੌਣ ਹੈ, ਕਿਰਤ ਕੀ ਕਰਦਾ। ਉਹਨਾਂ ਨੂੰ ਸਾਰੇ ਬੰਦੇ ਰੱਬ ਦੇ ਨਜ਼ਰ ਆਏ। ਉਹ ਜਿੱਥੇ ਵੀ ਗਏ ਉਹਨਾਂ ਨੇ ਧਾਰਮਿਕ ਬੰਦਿਆਂ ਨੂੰ ਰਾਜ, ਉਹ ਐਸੇ ਮਹਾਂਪੁਰਖ ਸਨ ਜਿਹੜੇ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਇਹ ਗੱਲ ਕਹਿੰਦੇ ਸਨ। ਜਿਸ ਵੇਲੇ ਇਹ ਖਬਰ ਮਾਲੂਮ ਹੋਈ ਐਮਨਾਬਾਦ ਦੀ ਧਰਤੀ 'ਤੇ ਕਤਲੇਆਮ ਹੋਇਆ, ਬਾਬਰ ਦਾ ਹਮਲਾ ਹੋਇਆ, ਸਤਿਗੁਰੂ ਉੱਥੇ ਪਹੁੰਚੇ, ਸਾਰਿਆਂ ਨੂੰ ਕੈਦ ਕਰਕੇ ਇੱਕ ਖੁੱਲ੍ਹੇ ਕੈਂਪ ਦੇ ਵਿੱਚ ਰੱਖ ਲਿਆ ਗਿਆ। ਲੋਕ ਰੋ ਰਹੇ ਨੇ, ਵੱਡੇ ਫੱਟੇ ਹੋਏ ਨੇ, ਕਿਸੇ ਦਾ ਕੋਈ ਮਰ ਗਿਆ, ਕਿਸੇ ਦਾ ਘਰ ਸਾੜ ਦਿੱਤਾ ਗਿਆ, ਜੋ ਇਸ ਤਰ੍ਹਾਂ ਦੀ ਜੰਗ ਵਿੱਚ ਵਾਪਰਦਾ। ਗੁਰੂ ਪਾਤਸ਼ਾਹ ਉਹਨਾਂ ਨੂੰ ਹੌਂਸਲਾ ਦੇ ਰਹੇ ਨੇ ਵੀ ਤੁਹਾਨੂੰ ਰਵਾਉਣਾ, ਤੁਹਾਨੂੰ ਮਾਰਨਾ, ਤੁਹਾਨੂੰ ਚੁਕਾਉਣਾ ਹੀ ਹਕੂਮਤ ਦਾ ਇੱਕੋ ਇੱਕ ਪ੍ਰਾਪੋਗੰਡ ਹੈ। ਤੁਹਾਡੇ ਰੋਣ ਦੇ ਵਿੱਚੋਂ ਹੀ ਉਹਨਾਂ ਨੂੰ ਤਾਕਤ ਮਿਲਦੀ ਹੈ, ਮਤ ਰੋਵੋ। ਤੁਹਾਡੇ ਜ਼ਖਮਾਂ ਦੇ ਵਿੱਚੋਂ ਹੀ ਉਹਨਾਂ ਨੂੰ ਸੱਤਾ ਮਿਲਦੀ ਹੈ। ਆਪਣੇ ਜ਼ਖਮਾਂ ਨੂੰ, ਆਪਣੇ ਦਰਦ ਨੂੰ ਆਪਣੀ ਤਾਕਤ ਬਣਾਓ। ਇਹ ਸ਼ਬਦ ਸਧਾਰਨ ਨਹੀਂ ਸਨ। ਗੁਰੂ ਨਾਨਕ ਮਹਾਰਾਜ ਦੀ ਇਹ ਗੱਲ ਜਾ ਕੇ ਬਾਬਰ ਦੇ ਕੰਨਾਂ ਤੱਕ ਪਹੁੰਚਦੀ ਹੈ ਕਿ ਬਾਕੀ ਤਾਂ ਸਭ ਕੈਂਪ ਵਿੱਚ ਠੀਕ ਹੈ, ਲੋਕ ਦਹਿਲੇ ਹੋਏ ਨੇ, ਜਿਹੜੇ ਕਿ ਹਰ ਸਰਕਾਰ ਚਾਹੁੰਦੀ ਹੈ ਲੋਕ ਦਹਿਲੇ ਹੀ ਰਹਿਣ, ਔਰ ਉਹਨਾਂ ਨੂੰ ਲੋੜ ਲੱਗਦੀ ਰਹੇ ਵੀ ਅਸੀਂ ਤੁਹਾਨੂੰ ਬਚਾ ਸਕਦੇ ਹਾਂ, ਹੋਰ ਕੋਈ ਨਹੀਂ ਬਚਾ ਸਕਦਾ। ਇਹ ਰੀਅਲਾਈਜ਼ ਕਰਾਇਆ ਜਾਂਦਾ ਹੈ ਵਾਰ ਵਾਰ। ਅੱਜ ਵੀ ਤੁਸੀਂ ਵੇਖੋ, ਜਿਨ੍ਹਾਂ ਮੁਲਕਾਂ ਨੂੰ ਜਿਹੜੀਆਂ ਸਰਕਾਰਾਂ ਉਜਾੜ ਰਹੀਆਂ ਨੇ, ਉਹਨਾਂ ਮੁਲਕਾਂ ਦੇ ਚਾਰ ਚਾਰ ਬਛਿੰਦਿਆਂ ਨੂੰ ਸ਼ਰਨ ਦੇ ਕੇ ਅਹਿਸਾਨ ਕੀਤਾ ਜਾ ਰਿਹਾ ਜੀ, ਅਸੀਂ ਤੁਹਾਨੂੰ ਸ਼ਰਨ ਦੇ ਰਹੇ ਹਾਂ, ਤੁਸੀਂ ਰਿਫਿਊਜੀ ਹੋ, ਅਸੀਂ ਤੁਹਾਨੂੰ ਰੋਟੀ ਦੇ ਰਹੇ ਹਾਂ। ਅਤੇ ਉਹਨਾਂ ਕੋਲ ਰੋਟੀ ਖੋਈ ਵੀ ਉਹਨਾਂ ਲੋਕਾਂ ਨੇ ਹੀ ਆ, ਯਾਨੀ ਕਿ ਖੁਦ ਹੀ ਲੁੱਟਣਾ ਹੈ ਅਤੇ ਖੁਦ ਅਹਿਸਾਨ ਵੀ ਕਰਨਾ। ਇਹ ਅੱਜ ਕੱਲ੍ਹ ਵੀ ਚੱਲ ਰਿਹਾ, ਪਰ ਕੁਝ ਇਸ ਢੰਗ ਨਾਲ ਚੱਲ ਰਿਹਾ ਵੀ ਸਾਨੂੰ ਛੇਤੀ ਕੀਤਿਆਂ ਸਿੱਧਾ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦਾ। ਉਸ ਵੇਲੇ ਵੀ ਇਹੀ ਕੁਝ ਵਾਪਰਦਾ ਸੀ, ਪਰ ਕਿਉਂਕਿ ਤਾਨਾਸ਼ਾਹੀ ਡਿਕਟੇਟਰਸ਼ਿਪ ਸੀ, ਇਸ ਕਰਕੇ ਸਿੱਧਾ ਨਜ਼ਰ ਆ ਜਾਂਦਾ ਸੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਤ ਦੱਸਿਆ ਗਿਆ ਜੀ, ਉੱਥੇ ਇੱਕ ਐਸਾ ਫਕੀਰ ਹੈ ਜਿਹਦੀ ਗੱਲ ਵਿੱਚ ਇੱਕ ਵੱਖਰੀ ਕਸ਼ਿਸ਼ ਹੈ। ਰੋਂਦੇ ਹੋਏ ਲੋਕਾਂ ਨੂੰ, ਉਦਾਸ ਲੋਕਾਂ ਨੂੰ ਇੱਕ ਅਜੀਬ ਜਿਹੀ ਧੀਰਜ ਦਿੰਦਾ, ਉਹਦੀ ਗੱਲ ਦੇ ਵਿੱਚ ਅਜੀਬ ਜਿਹਾ ਰਸ ਹੈ। ਉਹਨਾਂ ਆਖਿਆ, ਮੈਨੂੰ ਮਿਲਾਓ, ਕੌਣ ਹੈ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬਾਬਰ ਨਾਲ ਮਿਲਾਇਆ ਗਿਆ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਉਹਨੂੰ ਮਿਲਦੇ ਨੇ ਅਤੇ ਆਪਣੀ ਗੱਲ ਵਿੱਚ ਬੜੀ ਬੇਲਿਆਜ਼ੀ ਨਾਲ, ਬੜੇ ਸਿੱਧੇ ਅਤੇ ਸਾਦੇ ਸ਼ਬਦਾਂ ਵਿੱਚ ਸੱਚਾਈ ਕਹਿੰਦਿਆਂ ਹੋਇਆ ਆਖਿਆ, ਬਾਬਰ, ਜਿਹੜੀ ਰੋਟੀ ਤੂੰ ਕਾਬਲ ਵਿੱਚ ਖਾਂਦਾ ਸੀ ਉਹੀ ਇੱਥੇ ਖਾ ਰਿਹਾ, ਪਰ ਲੱਖਾਂ ਬੇਗੁਨਾਹਾਂ ਦਾ ਖੂਨ ਕੇਵਲ ਇਸ ਕਰਕੇ ਹੀ ਡੋਲ ਛੱਡਿਆ ਵੀ ਤੇਰੀ ਸੱਤਾ ਅਤੇ ਤੇਰੀ ਪਾਵਰ ਦਾ ਪ੍ਰਭਾਵ ਲੋਕਾਂ ਦੇ ਮਨਾਂ ਉੱਤੇ ਪਵੇ, ਇਹ ਰਾਜ ਸਦਾ ਨਹੀਂ ਰਹਿੰਦੇ। ਇੱਕ ਗੱਲ ਹੋਰ ਖਿਆਲ ਕਰ, ਜਿਹੜੇ ਰਾਜੇ, ਜਿਹੜੀ ਸਰਕਾਰ ਆਪਣੀ ਪਰਜਾ ਨੂੰ ਕਬਰਾਂ ਵੱਲ ਧੱਕਦੀ ਹੈ, ਉਹ ਹਕੂਮਤ ਤਾਂ ਕਰ ਸਕਦੀ ਹੈ, ਰਾਜ ਨਹੀਂ ਕਰ ਸਕਦੀ। ਗੌਰ ਕਰਿਓ, ਉਹਨਾਂ ਨੂੰ ਦੁਨੀਆ ਬੜੀ ਛੇਤੀ ਆਪਣੀ ਸੁਰਤ 'ਚੋਂ ਭੁਲਾਉਣਾ ਚਾਹੁੰਦੀ ਹੈ ਅਤੇ ਖਤਮ ਕਰਨਾ ਚਾਹੁੰਦੀ ਹੈ, ਉਹ ਬਗਾਵਤਾਂ ਪੈਦਾ ਕਰਦੀ ਹੈ, ਉਹ ਸਲਤਨਤ, ਉਹ ਗਵਰਨਮੈਂਟ ਬਗਾਵਤਾਂ ਪੈਦਾ ਕਰਦੀ ਹੈ ਜਿਹੜੀ ਆਪਣੀ ਪਰਜਾ ਨੂੰ ਕਬਰਾਂ ਵੱਲ ਧੱਕਣਾ ਚਾਹੁੰਦੀ ਹੈ। ਪਰਜਾ ਹੀ ਤਾਂ ਤੁਹਾਡਾ ਸੋਰਸ ਹੈ, ਲੋਕ ਕਮਾਉਂਦੇ ਨੇ, ਤੁਸੀਂ ਮਹਿਲਾਂ 'ਚ ਰਹਿੰਦੇ ਹੋ, ਲੋਕ ਜ਼ਮੀਨ 'ਚੋਂ ਅੰਨ ਪੈਦਾ ਕਰਦੇ ਨੇ, ਤੁਹਾਡੇ ਰਾਜਕੁਮਾਰ ਅਤੇ ਤੁਹਾਡੇ ਸ਼ਹਿਜ਼ਾਦੇ ਪਲਦੇ ਨੇ, ਇਹਨਾਂ ਕਿਰਤੀਆਂ ਦੀ ਬਦੌਲਤ ਸਾਰਾ ਕੁਝ ਚੱਲ ਰਿਹਾ, ਉਹਨਾਂ ਕਿਰਤੀਆਂ ਨੂੰ ਤੁਸੀਂ ਆਪਣੇ ਹੱਥੀਂ ਬਰਬਾਦ ਕਰ ਰਹੇ ਹੋ, ਕਿਵੇਂ ਚੱਲੇਗਾ? ਸਤਿਗੁਰੂ ਗਰੀਬਾਂ ਅਤੇ ਮਜ਼ਲੂਮਾਂ ਦੇ ਪੱਖ ਵਿੱਚ ਖਲੋ ਕੇ ਸੋਚਦੇ ਨੇ। ਫਕੀਰ, ਧਾਰਮਿਕ ਲਿਬਾਸ ਵਾਲੇ ਸਾਧੂ, ਧਰਮ ਅਸਥਾਨਾਂ 'ਤੇ ਬੈਠੇ ਹੋਏ ਪੁਜਾਰੀ ਕਿਤੇ ਘੱਟ ਸਨ? ਗੁਰੂ ਨਾਨਕ ਸਾਹਿਬ ਵੇਲੇ ਬਹੁਤ ਸਨ, ਮੰਡਲੀਆਂ ਦੀਆਂ ਮੰਡਲੀਆਂ ਤੁਰੀਆਂ ਫਿਰ ਰਹੀਆਂ ਸਨ, ਪਰ ਕੋਈ ਨਹੀਂ ਸੀ ਜਿਹੜਾ ਬਾਬਰ ਨੂੰ ਇਹ ਗੱਲ ਕਹਿ ਸਕੇ ਵੀ ਤੂੰ ਗਲਤ ਕਰ ਰਿਹਾ, ਕੋਈ ਨਹੀਂ। ਇੱਕ ਗੁਰੂ ਨਾਨਕ ਮਹਾਰਾਜ ਹੀ ਹੈ, ਉਹ ਸੁਰ ਤੋਂ ਫਕੀਰ ਹੈ, ਜ਼ਬਾਨੋਂ ਇਬਾਦਤ ਵਾਲਾ ਹੈ, ਅਤੇ ਉਹਦੀ ਤੜ ਇੱਕ ਇਨਕਲਾਬੀਆਂ ਵਾਲੀ ਹੈ। ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਨੂੰ ਦੋ ਸ਼ਬਦਾਂ ਨਾਲ ਵਡਿਆਇਆ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਅੱਗੇ ਦੋ ਸ਼ਬਦ ਕਹੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰਵਾ। ਸਾਨੂੰ ਤਾਂ ਸ਼ੋਭਾ ਸਿੰਘ ਨੇ ਜਿਹੜਾ ਗੁਰੂ ਨਾਨਕ ਦਿੱਤਾ ਹੈ ਨਾ, ਖਿਮਾ ਕਰਿਓ, ਉਹ ਤਿੰਨ ਮਾਲਾ ਵਾਲਾ ਦਿੱਤਾ ਹੈ, ਜਿਹਦੀ ਦਸਤਾਰ 'ਤੇ ਵੀ ਮਾਲਾ ਹੈ, ਜਿਹਦੇ ਗੁੱਟ 'ਤੇ ਵੀ ਮਾਲਾ ਹੈ, ਅਤੇ ਜਿਹਦੇ ਹੱਥ 'ਚ ਵੀ ਮਾਲਾ ਹੈ, ਅਤੇ ਜਿਹਦੇ ਗਲ 'ਚ ਵੀ ਮਾਲਾ ਹੈ, ਚਾਰ ਹੋ ਗਈਆਂ ਜੀ। ਉਹ ਗੁਰੂ ਨਾਨਕ ਦੇ ਦੀਦਾਰ ਨਹੀਂ ਸ਼ੋਭਾ ਸਿੰਘ ਕਰਵਾ ਸਕਦਾ ਜਿਹੜਾ ਬਾਬਰ ਦੀ ਅੱਖ 'ਚ ਅੱਖ ਪਾ ਕੇ ਉਹਨੂੰ ਜਾਬਰ ਕਹਿ ਰਿਹਾ, ਜਿਹਦੀ ਰਬਾਬ ਦੀ ਤਾਰ ਛਿੜਦੀ ਹੈ ਅਤੇ ਉਸ ਰਬਾਬ ਦੀ ਤਾਰ ਦੇ ਰਾਹੀਂ ਗੁਰੂ ਨਾਨਕ ਸੁਰ ਨਾਲ ਸੁਰ ਲਾਪ ਕੇ ਕਹਿੰਦਾ, ਮਾਨਸ ਖਾਣੇ ਕਰੈ ਨਿਵਾਜ਼, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪੀ ਆਵੇ ਹੋਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਏਡੀ ਵੱਡੀ ਗੱਲ ਕਹਿ ਦੇਣ ਸ਼ੋਭਾ ਸਿੰਘ ਦੀ, ਬ੍ਰਸ਼ ਦੇ ਵਿੱਚ, ਉਹਦੀ ਕੈਨਵਸ ਦੇ ਵਿੱਚ ਇਹਦੀ ਪਾਵਰ ਨਹੀਂ ਹੈ। ਉਹ ਇਸ ਗੁਰੂ ਨਾਨਕ ਦੇ ਦੀਦਾਰ ਤੁਹਾਨੂੰ ਇਹ ਕੇਵਲ ਆਸਾ ਕੀ ਵਾਰ ਹੀ ਕਰਵਾ ਸਕਦੀ ਹੈ। ਤੋ ਕਿਉਂ ਨਾ ਫਰੇਮ 'ਚੋਂ ਬਾਹਰ ਨਿਕਲੀਏ। ਜ਼ਾਹਰਾ ਜ਼ਹੂਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਆਖਦੇ ਹਾਂ, ਇਹਦੇ ਰਾਹੀਂ ਗੁਰੂ ਨਾਨਕ ਨੂੰ ਵੇਖਣ ਦੀ ਕੋਸ਼ਿਸ਼ ਕਰੀਏ, ਗੁਰੂ ਨਾਨਕ ਕੀ ਹੈ। ਮੈਨੂੰ ਇੱਕ ਮੁਸਲਮਾਨ ਸੱਜਣ ਦੀ, ਅਸੀਂ ਉਹਦੇ ਕੋਲ ਪੜ੍ਹਨ ਜਾਂਦੇ ਸੀ, ਅਸੀਂ ਉਹਨਾਂ ਨੂੰ ਇੱਕ ਸਧਾਰਨ ਜਿਹਾ ਪ੍ਰਸ਼ਨ ਕੀਤਾ। ਅਸੀਂ ਕਿਹਾ ਜੀ ਹਰ ਮਜ਼ਹਬ ਦੇ ਪੈਗੰਬਰਾਂ ਦੀਆਂ ਤਸਵੀਰਾਂ ਪੇਂਟਿੰਗ ਬਣੀਆਂ ਨੇ, ਤੁਹਾਡੇ ਮਜ਼ਹਬ ਦੇ ਪੈਗੰਬਰ ਦੀ ਜਾਨੀ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਕੋਈ ਪੇਂਟਿੰਗ, ਕੋਈ ਤਸਵੀਰ ਅਜੇ ਤੱਕ ਸਾਹਮਣੇ ਨਹੀਂ ਆਈ? ਕਹਿਣ ਲੱਗੇ ਅਸੀਂ ਉਹਨੂੰ ਪ੍ਰਵਾਨ ਨਹੀਂ ਕਰਦੇ। ਪੁੱਛਿਆ ਕਿਉਂ, ਫਰਜ਼ ਕੀ ਹੈ? ਕਿਸੇ ਨਾ ਕਿਸੇ ਬਹਾਨੇ ਲੋਕ ਜੁੜਨਗੇ ਹੀ ਨਾ। ਕਹਿਣ ਲੱਗੇ ਹਜ਼ਰਤ ਸਾਹਿਬ ਦੀ ਪੇਂਟਿੰਗ ਬਣਾਉਣ ਦਾ ਮਤਲਬ ਪਤਾ ਕੀ ਹੈ? ਪਤਾ ਕੀ ਹੈ? ਕੁਰਾਨ ਦੇ ਬਰਾਬਰ ਸ਼ਰੀਕ ਪੈਦਾ ਕਰ ਦੇਣਾ। ਤੁਸੀਂ ਸੋਚ ਕੇ ਦੇਖਿਓ। ਮੈਂ ਕਿਹਾ ਜੀ ਇਹ ਕਿਵੇਂ? ਕਹਿਣ ਲੱਗੇ ਜੇ ਲੋਕ ਪੇਂਟਿੰਗ ਨਾਲ ਜੁੜਨਗੇ ਨਾ, ਕੁਰਾਨ ਨਹੀਂ ਪੜ੍ਹਨਗੇ, ਪਰ ਹਜ਼ਰਤ ਸਾਹਿਬ ਨੇ ਜੋ ਕਿਹਾ ਕੁਰਾਨ ਹੀ ਵਿੱਚ ਹੀ ਕਿਹਾ। ਮੈਂ ਕਈ ਵਾਰ ਇਸ ਗੱਲ ਨੂੰ ਚੇਥਦਾ ਬੜੇ ਡੂੰਘੇ ਢੰਗ ਨਾਲ ਕਿ ਸਾਡਾ ਜੇ ਧੂਪ ਲਾਇਆ ਸਰਦਾ ਜੀ, ਸਾਨੂੰ ਜਪਜੀ ਪੜ੍ਹਨ ਦੀ ਕੀ ਲੋੜ ਹੈ? ਸਾਨੂੰ ਜਪਜੀ ਡਾਇਵਰਸ਼ਨ ਪੈਦਾ ਹੋ ਗਈ ਨਾ। 1400 ਸਾਲ ਤੋਂ ਉੱਪਰ ਦੀ ਹਿਸਟਰੀ ਹੈ ਇਸਲਾਮ ਦੀ। ਤੁਸੀਂ ਹੈਰਾਨ ਹੋਵੋਗੇ, ਧੜਾ ਧੜ ਦੁਨੀਆ ਦੀਆਂ ਜ਼ਬਾਨਾਂ 'ਚ ਕੁਰਾਨ ਮਿਲ ਰਹੀ ਹੈ, ਕੁਰਾਨ ਮਿਲ ਰਹੀ ਹੈ। ਜਿੰਨੇ ਉਹਨਾਂ ਦੇ ਲੋਕ ਕੁਰਾਨ ਨੂੰ ਉਸ ਲੈਵਲ ਨਾਲ, ਰੇਸ਼ੋ ਦੇ ਹਿਸਾਬ ਨਾਲ ਪੜ੍ਹਦੇ ਨੇ, ਅਜੀਬ ਗੱਲ ਹੈ ਕਿ ਉਹਨਾਂ ਨੇ ਆਪਣੀਆਂ ਕਦਰਾਂ ਕੀਮਤਾਂ ਨੂੰ ਕਿਵੇਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੀ ਅਦੁੱਤੀ ਦਾਤ ਹੈ ਸਾਡੇ ਕੋਲ, ਇਹਦੀ ਬਾਣੀ ਨੂੰ ਪੜ੍ਹੇ ਬਿਨਾਂ, ਆਪ ਪੜ੍ਹ ਕੇ ਆਪ ਵਿਚਾਰੇ ਬਿਨਾਂ ਅਸੀਂ ਅੱਗੇ ਨਹੀਂ ਤੁਰ ਸਕਦੇ। ਗੁਰੂ ਨਾਨਕ ਮਹਾਰਾਜ ਜਿਸ ਵੇਲੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣੀ ਜਗ੍ਹਾ 'ਤੇ ਸਥਾਪਿਤ ਕਰਦੇ ਨੇ, ਤਾਂ ਕੁਝ ਸਿੱਖ ਭਾਵੁਕ ਜਜ਼ਬਾਤੀ ਹੋਏ ਮਹਾਰਾਜ ਦਾ ਇਹ ਉਪਦੇਸ਼ ਸੁਣ ਕੇ ਵੀ ਅਸੀਂ ਸਰੀਰ ਦਾ ਚੋਲਾ ਛੱਡ ਦੇਣਾ। ਕਹਿਣ ਲੱਗੇ ਮਹਾਰਾਜ ਫਿਰ ਵੀ ਇੱਕ ਤੁਹਾਡੇ ਨਾਲ ਸਾਂਝ ਹੈ, ਤੁਹਾਡੀ ਸੰਗਤ ਕੀਤੀ ਹੈ, ਤੁਹਾਡੇ ਕੋਲ ਰਹੇ, ਤੁਹਾਡੇ ਬਚਨ ਸੁਣੇ। ਮਹਾਰਾਜ ਤੁਹਾਡੀ ਯਾਦ ਜਿਸ ਵੇਲੇ ਸਤਾਏਗੀ, ਮਨ ਬੇਚੈਨ ਹੋਏਗਾ। ਗੁਰੂ ਨਾਨਕ ਮਹਾਰਾਜ ਪਤਾ ਕੀ ਕਹਿੰਦੇ ਨੇ, ਪੁਰਾਤਨ ਜਨਮ ਸਾਖੀ 'ਚ ਲਿਖਿਆ, ਹਜ਼ੂਰ ਕਹਿਣ ਲੱਗੇ ਬਾਬਾ ਨਾ ਮੜੀ ਨਾ ਗੋਰ, ਗੁਰੰਗਦ ਕੇ ਹੀਏ ਮਾਹੇ ਔਰ ਸਤ ਸੰਗਤ ਮੋਂ ਬਸਬੋ ਕਰੋ। ਮੇਰੀ ਮੜੀ ਨਾ ਬਣਾਉਣੀ, ਮੇਰੀ ਕਬਰ ਨਾ ਪੂਜਣੀ, ਮੈਨੂੰ ਸਤ ਸੰਗਤ ਵਿੱਚੋਂ ਲੱਭਣਾ, ਜਿੱਥੇ ਮੇਰਾ ਉਪਦੇਸ਼ ਪੜੋਂਗੇ ਮੈਂ ਉੱਥੇ ਹੋਵਾਂਗਾ, ਮੈਂ ਗੁਰੂ ਅੰਗਦ ਦੇ ਹਿਰਦੇ ਵਿੱਚ ਵੱਸਦਾ, ਇੱਥੋਂ ਮੈਨੂੰ ਲੱਭਣ ਦੀ ਕੋਸ਼ਿਸ਼ ਕਰਿਓ। ਬਾਬਾ ਨਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀਏ ਮਾਹੇ ਔਰ ਸਤ ਸੰਗਤ ਮੋਹ ਬਸਬੋ ਕਰੋ। ਮੈਂ ਉੱਥੇ ਵੱਸਦਾ, ਆਪਣੇ ਉਪਦੇਸ਼ ਰਾਹੀਂ ਤੁਹਾਨੂੰ ਦਰਸ਼ਨ ਦਿਆਂਗਾ, ਤੁਸੀਂ ਮੇਰੇ ਨਾਲ ਜੁੜੇ ਰਹਿਣਾ, ਮੇਰੇ ਕਹੇ ਹੋਏ ਉਪਦੇਸ਼ ਕਰਕੇ, ਮੇਰੇ ਸ਼ਬਦ ਕਰਕੇ। ਤਾਂ ਬਾਣੀ ਪਹਿਲਾ ਸਟੈਪ ਹੁੰਦਾ, ਬਾਣੀ ਨੂੰ ਪੜ੍ਹੀਏ। ਦੂਸਰਾ ਸਟੈਪ ਹੈ ਉਸ ਦੀ ਵਿਚਾਰ ਕਰੀਏ, ਔਰ ਤੀਸਰਾ ਸਟੈਪ ਹੈ ਜੋ ਅਸੀਂ ਵਿਚਾਰਦੇ ਹਾਂ ਉਸ ਨੂੰ ਮਹਿਸੂਸ ਕਰਕੇ, ਅਨੁਭਵ ਕਰਕੇ ਉਸ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨ ਦੀ ਥੋੜ੍ਹੀ ਥੋੜ੍ਹੀ ਡੇਲੀ ਕੋਸ਼ਿਸ਼ ਕਰਦੇ ਰਹੀਏ। ਇਵੇਂ ਸਾਡੀ ਸਾਂਝ ਗੁਰਬਾਣੀ ਨਾਲ ਬਣੇਗੀ। ਇਹੀ ਤਾਂ ਗੱਲ ਕਹੀ ਹੈ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਅੱਗੇ ਕੀ ਕਿਹਾ, ਗੁਰਬਾਣੀ ਬਣੀ ਹੈ, ਬਾਣੀ ਦਾ ਸਿੱਖ ਨੇ ਰੂਪ ਹੋਣਾ ਹੈ। ਜੇ ਮੈਂ ਜਪਜੀ ਦੇ ਵਿੱਚੋਂ ਪੜ੍ਹਦਾ, ਸਤਿਗੁਰੂ ਕਹਿੰਦੇ ਨੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ। ਵੈਸੇ ਮੈਂ ਬੇਨਤੀ ਕਰਾਂ ਤੁਸੀਂ ਬੜੇ ਸਹਿਜ ਨਾਲ ਪੜ੍ਹੋ, ਥੋੜ੍ਹੀ ਘੱਟ ਪੜ੍ਹ ਲੈਣਾ, ਪਰ ਬੜੇ ਪਿਆਰ ਨਾਲ ਪੜ੍ਹਨਾ, ਮਹਿਸੂਸ ਕਰਕੇ। ਤੁਸੀਂ ਸੋਦਰ ਦਾ ਪਾਠ ਕਰਦੇ ਹੋ, ਸ਼ਬਦ ਆਉਂਦਾ ਹੈ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਵੇਖੋ ਗੁਰੂ ਨੂੰ, ਪਹਿਲੀ ਤਾਂ ਗੱਲ ਅਸੀਂ ਕਦੇ ਗੁਰੂ ਨੂੰ ਇਸ ਤਰ੍ਹਾਂ ਐਡਰੈਸ ਹੁੰਦੇ ਹੀ ਨਹੀਂ, ਸਾਡੀ ਟਾਕ ਨਹੀਂ ਹੁੰਦੀ ਗੁਰੂ ਨਾਲ, ਗੱਲ ਨਹੀਂ ਹੁੰਦੀ, ਅਸੀਂ ਬਸ ਪੜ੍ਹ ਕੇ ਬੜੀ ਛੇਤੀ ਛੇਤੀ ਵੀ ਸ਼ਬਦ ਪੂਰਾ ਹੋ ਜਾਏ। ਯਾਨੀ ਕਿ ਪਹਿਲਾਂ ਮੈਂ 15 ਮਿੰਟ 'ਚ ਪੜ੍ਹ ਲੈਂਦਾ ਸੀ, ਅੱਜ ਮੈਂ ਕੋਸ਼ਿਸ਼ ਕਰਾਂਗਾ 14 'ਚ ਪੜ੍ਹਾਂਗਾ, ਕੱਲ੍ਹ ਨੂੰ 12 ਕੁ ਮਿੰਟ 'ਚ ਗੱਲ ਨਿਬੜ ਜਾਏਗੀ, ਔਰ ਫਿਰ ਮੈਂ ਦੂਜਿਆਂ ਨੂੰ ਦੱਸਾਂਗਾ ਮੈਂ ਤਾਂ ਜੀ 8 ਮਿੰਟਾਂ 'ਚ ਪਾਠ ਕਰ ਲੈਂਦਾ। ਕੀ ਵਡਿਆਈ ਹੈ ਇਹਦੇ 'ਚ, ਖਿਮਾ ਕਰਿਓ, ਕੀ ਵਡਿਆਈ ਹੈ? ਗੁਰੂ ਨਾਲ ਤਾਂ ਗੱਲ ਹੋ ਹੀ ਨਹੀਂ ਪਾ ਰਹੀ। ਜਿਵੇਂ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਲ ਗੱਲ ਕਰ ਰਹੇ ਨੇ, ਇਸ ਤਰ੍ਹਾਂ ਕਰੋ, ਔਰ ਇਹ ਅਰਦਾਸ ਹੈ, ਇਹਨੂੰ ਮਹਿਸੂਸ ਕਰੋ। ਮੇਰੇ ਮੀਤ ਗੁਰਦੇਵ ਮੋਕਵ ਰਾਮ ਨਾਮ ਪ੍ਰਗਾਸ਼, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ। ਹੇ ਗੁਰੂ ਤੂੰ ਮੇਰਾ ਮਿੱਤਰ ਹੈ, ਤੂੰ ਮਿੱਤਰ ਤੋਂ ਕੋਈ ਡਰਦਾ? ਅਸੀਂ ਸਾਰੇ ਡਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹਾਂ। ਜੇ ਸਿੱਖ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨਹੀਂ ਹਨ, ਬਾਣੀ ਦੇ ਸਟੀਕ ਗੁਟਕੇ ਇਤਿਆਦਕ ਨਹੀਂ, ਬਹੁਤਾਤ ਵਿੱਚ ਵੇਖਿਆ ਗਿਆ, ਅਸੀਂ ਆਪਣੇ ਆਪਣੇ ਅੰਦਰ ਝਾਤ ਕਿ ਸਾਡੇ ਘਰ ਬੜੇ ਸੋਹਣੇ ਘਰ ਨੇ ਜੀ, ਅਕਾਲ ਪੁਰਖ ਨੇ ਸਾਨੂੰ ਬੜੀਆਂ ਦਾਤਾਂ ਦਿੱਤੀਆਂ ਨੇ, ਕੋਈ ਘਾਟ ਨਹੀਂ ਰਹਿਣ ਦਿੱਤੀ। ਘਰ ਦੇ ਵਿੱਚ ਇੰਨੀ ਕੁ ਜਗ੍ਹਾ ਹੈ ਸਾਡੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਜਾਂ ਸੈਂਚੀਆਂ ਹੋਣ। ਸੋਚ ਕੇ ਦੇਖੋ, ਪਤਾ ਕਿਉਂ? ਅਸੀਂ ਡਰਦੇ ਹਾਂ। ਡਰ ਕੀ ਹੈ? ਸਾਡੇ ਕੋਲੋਂ ਜੀ ਸਤਿਕਾਰ ਨਹੀਂ ਹੋਣਾ। ਕੌਣ ਕਰੇਗਾ? ਕਿਸ ਦੀ ਡਿਊਟੀ ਹੈ? ਇਕੱਲੇ ਭਾਈ ਸਾਹਿਬ ਦੀ? ਉਹ ਤਾਂ ਕੇਵਲ ਗੁਰਦੁਆਰੇ 'ਚ ਹੀ ਸੇਵਾ ਸੰਭਾਲ ਕਰ ਸਕਦਾ। ਇਹ ਹਰ ਸਿੱਖ ਦੀ ਡਿਊਟੀ ਹੈ, ਉਹ ਆਪਣੇ ਘਰ ਵਿੱਚ ਗੁਰੂ। ਮੈਂ ਕਈ ਵਾਰ ਹੈਰਾਨ ਹੁੰਦਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਤਾਬਦੀਆਂ ਵੀ ਮਨਾਈਆਂ ਨੇ ਔਰ ਸਾਡੇ ਕੁਐਸਚਨ ਕੀ ਹੁੰਦੇ ਨੇ? ਮੈਂ ਜੀ ਚੌਂਕੜੀ ਨਹੀਂ ਮਾਰ ਸਕਦਾ ਕਿ ਮੈਂ ਸੋਫੇ 'ਤੇ ਬੈਠ ਕੇ ਪਾਠ ਕਰ ਸਕਦਾ, ਮੈਂ ਬੈੱਡ 'ਤੇ ਬੈਠ ਕੇ ਪਾਠ ਕਰ ਸਕਦਾ। ਹੈਰਾਨੀ ਹੁੰਦੀ ਹੈ ਜੇ ਸਿੱਖ ਨੇ ਆਪਣਾ ਇਤਿਹਾਸ ਹਿਸਟਰੀ ਪੜ੍ਹੀ ਹੋਵੇ। ਗੁਰੂ ਨਾਨਕ ਤਾਂ ਜੰਗਲ ਵਿੱਚ ਜਾਂਦਿਆਂ ਕਹਿੰਦੇ ਨੇ, ਮਰਦਾਨਿਆਂ ਰਬਾਬ ਵਜਾ ਕਰਤੇ ਦੀ ਕਾਈ ਸਿਫਤ ਕਰੀਏ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ। ਇੱਕ ਉਦਾਹਰਣ ਦਿੰਦਾ, ਬਾਬਾ ਰਵਿਦਾਸ ਜੀ ਕੀ ਕਿਰਤ ਕਰਦੇ ਸਨ? ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਸਨ, ਉਹਦੇ ਜੁੱਤੇ ਬਣਾਉਂਦੇ ਸਨ ਔਰ ਇੱਕ ਮੋਚੀ ਦਾ ਕੰਮ ਕਰਦੇ ਸਨ। ਇਹ ਕਿਰਤ ਹੈ ਨਾ ਜੀ, ਕਿਰਤ ਕੋਈ ਮਾੜੀ ਨਹੀਂ, ਬਸ਼ਰਤੇ ਇਮਾਨਦਾਰੀ ਨਾਲ ਕੀਤੀ ਜਾਏ। ਉਹ ਕਿਰਤ ਇਹ ਕਰਦੇ ਸਨ। ਹੁਣ ਤੁਸੀਂ ਅੰਦਾਜ਼ਾ ਲਾਓ, ਉਹ ਭਗਤ ਨੇ, ਬਾਬਾ ਰਵਿਦਾਸ ਜੀ ਭਗਤ ਨੇ, ਉਹਨਾਂ ਨੂੰ ਕਿੰਨੀ ਰਿਸਪੈਕਟ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ। ਤੁਸੀਂ ਜਦੋਂ ਮੱਥਾ ਟੇਕਦੇ ਉਹਨਾਂ ਨੂੰ ਵੀ ਟੇਕਦੇ ਹੋ। ਉਹ ਕਿਰਤ ਕੀ ਕਰਦੇ ਨੇ? ਜੁੱਤੀਆਂ ਗੰਢਣ ਦੀ ਕਿਰਤ ਕਰਦੇ ਨੇ ਔਰ ਉਹਨਾਂ ਨੇ ਜਿਹੜੀ ਬਾਣੀ ਉਚਾਰਨ ਕੀ, ਉਹ ਤਾਂ ਇੰਨੇ ਅਮੀਰ ਨਹੀਂ, ਬਹੁਤ ਸੋਹਣਾ ਉਹਨਾਂ ਦਾ ਮਹਿਲ ਹੋਵੇ ਜਾਂ ਅੱਜ ਦੇ ਬਾਬਿਆਂ ਵਰਗਾ ਭੋਰਾ ਹੋਵੇ ਜਿੱਥੇ ਬਹਿ ਕੇ ਉਹ ਰੱਬ ਦੀ ਯਾਦ ਕਰਦੇ ਹੋ। ਉਹ ਤਾਂ ਜੁੱਤੀਆਂ ਗੰਢਦੇ ਹੀ ਯਾਦ ਕਰ ਰਹੇ ਨੇ ਔਰ ਉਹਨਾਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਨਾਂ ਕੱਖਾਂ ਦੀ ਕੁੱਲੀ ਵਿੱਚ ਹੀ ਉਚਾਰਨ ਕੀਤੀ, ਕੱਚੇ ਘਰ ਵਿੱਚ, ਉੱਥੇ ਉਹ ਕਿਰਤ ਕਰਦਿਆਂ ਉਚਾਰਨ ਕੀਤੀ। ਭਗਤ ਧੰਨਾ ਜੀ ਜਿਹੜੀ ਬਾਣੀ ਉਚਾਰਨ ਕਰਦੇ ਨੇ। ਅੱਜ ਤੋਂ ਕਿੰਨਾ ਸਮਾਂ ਪਹਿਲਾਂ ਦੇ ਇੱਕ ਕਿਸਾਨ ਦੀ ਗੱਲ ਮੈਂ ਕਰ ਰਿਹਾ ਔਰ ਉਸ ਸਟੇਟ ਵਿੱਚ ਉਹ ਹਲ ਵਾਹੁੰਦਿਆਂ ਹੋਇਆ ਬਾਣੀ ਉਚਾਰਨ ਕਰ ਰਹੇ ਨੇ। ਭਗਤ ਨਾਮਦੇਵ ਸਾਹਿਬ ਕੱਪੜੇ ਸੀਣ ਅਤੇ ਧੋਣ ਦਾ ਕੰਮ ਕਰਦੇ ਸਨ, ਉਹ ਉੱਥੇ ਬਾਣੀ ਉਚਾਰ। ਬਾਣੀ ਆਈ ਕਿੱਥੇ ਹੈ? ਬਾਣੀ ਪ੍ਰਗਟ ਕਿਹੜੀ ਥਾਂ 'ਤੇ ਹੋਈ? ਉਹਦਾ ਕਾਰਜ ਖੇਤਰ ਕੀ ਹੈ? ਦੇਖੋ, ਆਮ ਸਧਾਰਨ ਕਿੱਤਿਆਂ ਦੇ ਵਿੱਚ ਬਾਣੀ ਨੇ ਆ ਕੇ ਦਰਸ਼ਨ ਦਿੱਤੇ ਨੇ ਸਾਨੂੰ, ਕਿਉਂਕਿ ਬਾਣੀ ਕਿਰਤੀਆਂ ਦੀ ਹੈ। ਤਾਂ ਸਾਡੇ ਅੰਦਰ ਇਹ ਬੜੇ ਅਜੀਬ ਜਿਹੇ ਕੁਐਸਚਨ ਨੇ। ਜੇ ਅਸੀਂ ਬਾਣੀ ਨੂੰ ਪੜ੍ਹਾਂਗੇ ਨਹੀਂ, ਖਿਮਾ ਕਰਨਾ, ਬਾਣੀ ਦੀ ਰਿਸਪੈਕਟ ਆਪਣੇ ਆਪ ਸਾਡੇ ਮਨਾਂ 'ਚੋਂ ਮੁੱਕ ਜਾਏਗੀ। ਜੇ ਅਸੀਂ ਉਹਨੂੰ ਪੜ੍ਹਨਾ ਹੀ ਨਹੀਂ, ਭੁੱਲ ਜਾਵਾਂਗੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਕੀ ਦੱਸ ਰਹੇ ਨੇ। ਤੋ ਜਿਸ ਤਰ੍ਹਾਂ ਦੀ ਪੜ੍ਹਨੀ ਆਉਂਦੀ ਹੈ, ਮੈਂ ਕਈ ਵਾਰ, ਸਾਨੂੰ ਇੱਕ ਜਗ੍ਹਾ ਦੇ ਉੱਤੇ ਕੁਐਸਚਨ ਹੋਇਆ ਸੀ ਕਿ ਵੇਖੋ ਜੀ ਬਾਣੀ ਜੇ ਪੜ੍ਹਦੇ ਹਾਂ ਤਾਂ ਸਾਨੂੰ ਕਿਸੇ ਨੇ ਕਿਹਾ ਜੇ ਬਾਣੀ ਤੁਸੀਂ ਗਲਤ ਪੜ੍ਹੀ ਤੁਹਾਨੂੰ ਪਾਪ ਲੱਗੇਗਾ। ਮੈਂ ਕਿਹਾ ਜੀ ਆਪਾਂ ਜਿੰਨੇ ਬੈਠੇ ਹੋਏ ਹਾਂ, ਮੰਨ ਲਵੋ ਸਾਰਿਆਂ ਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਸਾਰੇ ਬਾਣੀ ਦੀਆਂ ਪੋਥੀਆਂ ਗੁਟਕੇ ਲੈ ਕੇ ਜਪਜੀ ਸਾਹਿਬ ਪੜ੍ਹੋ, ਤੁਸੀਂ ਸਾਰੇ ਹੀ ਕੋਸ਼ਿਸ਼ ਕਰੋਗੇ ਮੈਂ ਠੀਕ ਹੀ ਪੜ੍ਹਾਂ। ਕੋਈ ਐਸਾ ਨਹੀਂ ਹੋਏਗਾ ਜਿਹੜਾ ਇਹ ਕਹੇਗਾ ਵੀ ਮੈਂ ਜਾਣ ਬੁੱਝ ਕੇ ਗਲਤ ਪੜ੍ਹਾਂ, ਇਸ ਤਰ੍ਹਾਂ ਕੋਈ ਨਹੀਂ ਕਰੇਗਾ। ਤੋ ਪਾਪ ਕਿਹੜੀ ਗੱਲ ਦਾ? ਜਿਸ ਵੇਲੇ ਬੱਚਾ ਛੋਟਾ ਹੈ ਉਹਨੂੰ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਚੰਗੀ ਤਰ੍ਹਾਂ ਬੁਲਾਉਣਾ ਵੀ ਨਹੀਂ ਆਉਂਦਾ, ਪਰ ਜਦੋਂ ਵੀ ਉਹ ਤੋਤਲੀ ਜੀ ਆਵਾਜ਼ 'ਚ ਬੋਲਦਾ ਤੁਸੀਂ ਕਦੇ ਗੁੱਸਾ ਕਰਦੇ ਹੋ ਉਹਦੇ 'ਤੇ? ਉਹ ਤਾਂ ਬੋਲਣਾ ਵੀ ਨਹੀਂ ਆਉਂਦਾ, ਉਹਨੂੰ ਤੁਸੀਂ ਕੁਛੜ ਚੁੱਕਦੇ ਹੋ, ਤੁਹਾਡੀ ਪੱਗ ਨੂੰ ਹੱਥ ਪਾ ਲੈਂਦਾ, ਤੁਹਾਡੀ ਦਾੜੀ ਨੂੰ ਹੱਥ ਪਾ ਲੈਂਦਾ, ਤੁਹਾਡੀ ਕੋਲਰ ਨੂੰ ਹੱਥ ਪਾ ਲੈਂਦਾ। ਤੁਸੀਂ ਕਦੇ ਗੁੱਸਾ ਕੀਤਾ ਉਹਦਾ? ਨਹੀਂ ਕੀਤਾ। ਪਰ ਗੁਰੂ ਨੂੰ ਤੁਸੀਂ ਗੁੱਸੇਖੋਰ ਦੱਸਦੇ ਹੋ ਵੀ ਜੇ ਅਸੀਂ ਪਾਠ ਕੀਤਾ, ਜੇ ਕਿਤੇ ਸਾਨੂੰ ਪੜ੍ਹਨਾ ਨਾ ਆਇਆ ਗੁਰੂ ਗੁੱਸਾ ਕਰ ਜਾਏਗਾ। ਕੀ ਗੁਰੂ 'ਚ ਸਾਡੇ ਜਿੰਨੀ ਪੇਸ਼ੈਂਸ ਵੀ ਨਹੀਂ ਹੈ? ਨਹੀਂ, ਇਹ ਇਲਜ਼ਾਮ ਹੈ, ਇਹ ਗੱਲ ਕਹਿਣਾ ਗੁਨਾਹ ਹੈ, ਇਹ ਗੱਲ ਕਹਿਣਾ ਗਲਤ ਹੈ, ਇਹ ਗੁਰੂ ਦੇ ਉੱਤੇ ਐਲੀਗੇਸ਼ਨ ਹੈ। ਗੁਰੂ ਦੇ ਵਿੱਚ ਤਾਂ ਇੰਨੀ ਪੇਸ਼ੈਂਸ ਹੈ, ਉਹ ਤੱਤੀ ਤਵੀ 'ਤੇ ਬੈਠ ਕੇ ਤੱਤੀ ਤਵੀ 'ਤੇ ਬਿਠਾਉਣ ਵਾਲਿਆਂ ਨੂੰ ਵੀ ਕਹਿੰਦਾ ਤੁਹਾਡਾ ਭਲਾ ਹੋਏ, ਤੁਹਾਨੂੰ ਅਕਲ ਆ ਜਾਏ, ਤੁਹਾਨੂੰ ਸੋਝੀ ਹੋਏ। ਪੱਥਰ ਮਾਰਨ ਵਾਲੇ ਲੋਕ, ਗੁਰੂ ਨਾਨਕ ਮਹਾਰਾਜ ਨੂੰ ਭੂਤਨਾ ਬੇਤਾਲਾ ਕਹਿਣ ਵਾਲੇ, ਉਹਨਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਕੀ ਅਸੀਸ ਦਿੰਦੇ ਨੇ? ਉਹ ਕਹਿੰਦੇ ਨੇ ਤੁਹਾਨੂੰ ਕਰਤਾਰ ਚੇਤਾ ਹੈ। ਗੁਰੂ ਜੀ ਦੀ ਪੇਸ਼ੈਂਸ ਕਿਹਦੇ 'ਚ ਹੋ ਸਕਦੀ? ਤੋ ਆਓ ਸੱਚੀ ਰਿਸਪੈਕਟ ਕਰੀਏ ਗੁਰੂ ਗ੍ਰੰਥ ਸਾਹਿਬ ਦੀ। ਉਹ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਣੇ ਘਰਾਂ ਵਿੱਚ ਪੜ੍ਹਨਾ ਸ਼ੁਰੂ ਕਰੀਏ। ਇਸ ਬਾਣੀ ਨੂੰ ਜ਼ਰੂਰ ਰੈਗੂਲਰ ਥੋੜ੍ਹਾ ਪੜ੍ਹੋ, ਬਹੁਤ ਜਿੰਨਾ ਤੁਸੀਂ ਟਾਈਮ ਕੱਢ ਸਕਦੇ ਹੋ, 10-15-20 ਮਿੰਟ ਜਿੰਨਾ ਪੜ੍ਹ ਸਕਦੇ ਹੋ ਇਹਨੂੰ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰੋ। ਐਸਾ ਨਾ ਹੋਏ ਅਸੀਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦਾ ਦਿਨ ਤਾਂ ਮਨਾਈਏ ਔਰ ਉਹਨਾਂ ਦਾ ਹੁਕਮ ਭੁੱਲ ਜਾਈਏ, ਜੋ ਉਹਨਾਂ ਨੇ ਕਿਹਾ ਉਹ ਸਾਨੂੰ ਭੁੱਲ ਜਾਏ। ਤੋਂ ਮੁਹੰਮਦ ਇਕਬਾਲ ਇੱਕ ਸਕਾਲਰ ਹੈ, ਉਰਦੂ ਦਾ ਬਹੁਤ ਵੱਡਾ ਸ਼ਾਇਰ ਹੈ, ਉਹਨੇ ਇੱਕ ਗੱਲ ਲਿਖੀ, ਕਹਿਣ ਲੱਗਾ, ਫਿਰ ਆਖਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖੁਆਬ ਸੇ। ਸਦਾ ਕਹਿੰਦੇ ਨੇ, ਤੌਹੀਦ ਕਹਿੰਦੇ ਨੇ, ਇੱਕ ਅੱਲਾ ਪਾਕ ਦੀ, ਇੱਕ ਪਰਮੇਸ਼ਰ ਦੀ ਗੱਲ ਕਰ, ਕੇਵਲ ਇੱਕ ਰੱਬ ਦੀ ਗੱਲ ਕਰਨਾ, ਹੋਰ ਕਿਸੇ ਦੂਸਰੇ ਤੀਸਰੇ ਦੀ ਗੱਲ ਨਹੀਂ। ਉਹ ਕਹਿਣ ਲੱਗਿਆ, ਸਮੁੱਚੀ ਹਿੰਦ ਨੂੰ ਜਗਾਉਣ ਵਾਲੇ ਨੇ, ਖਾਬਾਂ ਚੋਂ ਸੁਪਨਿਆਂ ਚੋਂ ਕੱਢਣ ਵਾਲੇ ਨੇ ਗੁਰੂ ਨਾਨਕ ਮਹਾਰਾਜ, ਜਿਨ੍ਹਾਂ ਨੇ ਸਦਾ ਆਵਾਜ਼ ਦਿੱਤੀ ਤੌਹੀਦ ਪ੍ਰਸਤੀ ਦੀ। ਅੱਜ ਸਿੱਖ ਉਸ ਤੌਹੀਦ ਦਾ ਇੱਕ ਅਕਾਲ ਪੁਰਖ ਦਾ ਮਾਰਗ ਛੱਡ ਕੇ ਬੁੱਤ ਵੀ ਪੂਜ ਰਿਹਾ, ਧਾਗੇ ਵੀ ਬਣਾ ਰਿਹਾ, ਹੋਰ ਵੀ ਕਈ ਕੁਝ, ਲੋਕਾਂ ਦੇ ਗੋਡੀ ਪੈਰੀ ਹੱਥ ਵੀ ਲੈ, ਅਜੀਬ ਸਿਚੁਏਸ਼ਨ ਹੈ ਸਾਡੀ। ਮੁਹੰਮਦ ਇਕਬਾਲ ਤਾਂ ਇਹ ਲਿਖਦਾ। ਹੁਣ ਮੈਂ ਇੱਕ ਦੂਸਰਾ ਵਿਸ਼ਾ ਜੋ ਪਹਿਲਾਂ ਸ਼ੁਰੂ ਕੀਤਾ ਸੀ ਥੋੜ੍ਹਾ ਜਿਹਾ ਨਾਲ ਅਟੈਚ ਕਰ ਲਵਾਂ, ਕਿ ਗੁਰੂ ਨਾਨਕ ਦਾ ਆਉਣਾ ਇਸ ਸੰਸਾਰ 'ਚ ਕਿੱਡੀ ਵੱਡੀ ਨਿਮਤ ਹੈ, ਬਖਸ਼ਿਸ਼ ਹੈ ਸਾਡੇ ਵਾਸਤੇ, ਅਤੇ ਕੁਝ ਲੋਕਾਂ ਦਾ ਇਸ ਦੁਨੀਆ ਤੋਂ ਜਾਣਾ ਵੀ ਬੜੀ ਵੱਡੀ ਗੱਲ ਹੈ। ਇਹ ਗੱਲ ਮੈਂ ਕਰਨੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਜ਼ਰੂਰੀ ਸਮਝਦਾ, ਕਿ ਗੁਰੂ ਨਾਨਕ ਹੀ ਇਸ ਸਾਰੀ ਚੀਜ਼ ਦਾ ਬੇਸ ਹੈ। 7 ਅਤੇ 9 ਸਾਲ ਦੇ ਬੱਚੇ ਸਰਹੰਦ ਵਿੱਚ ਨੀਹਾਂ 'ਚ ਖਲੋ ਜਾਂਦੇ ਨੇ, ਔਰ ਇਹ ਦਿਨ ਉਸ ਉਦੋਂ ਆਉਣਾ ਜਦੋਂ ਸਾਰੀ ਦੁਨੀਆ ਕ੍ਰਿਸਮਿਸ ਮਨਾ ਰਹੀ ਹੋਏਗੀ, ਅਸੀਂ ਵੀ ਮਨਾ ਰਹੇ ਹੋਵਾਂਗੇ, ਪਰ ਉਹ ਦਿਨ ਅਸੀਂ ਮਿਸ ਕਰ ਜਾਵਾਂਗੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਖੂਨ ਜਿਹਨਾਂ ਬੱਚਿਆਂ ਦੀਆਂ ਨਾੜਾਂ 'ਚ ਦੌੜ ਰਿਹਾ, ਉਸ ਨੀਹਾਂ ਦੇ ਵਿੱਚ ਖਲੋਤੇ ਹੋਏ ਉਹਨਾਂ ਦੀਆਂ ਸਾਹ ਰਗਾਂ ਕੱਟ ਕੇ ਔਰ ਉਹਨਾਂ ਨੂੰ ਉਹਨਾਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। 83-84 ਸਾਲ ਦੀ ਬਜ਼ੁਰਗ ਮਾਂ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ, ਅਸੀਂ ਉਹ ਦਿਨ ਨੂੰ ਮਿਸ ਕਰ ਜਾਵਾਂ, ਹਰ ਵਾਰ ਕਰਦੇ ਹਾਂ ਅਸੀਂ, ਹੈਰਾਨੀ। ਔਰ ਇੱਕ ਬੇਨਤੀ ਕਰਾਂ, ਹਜ਼ਰਤ ਮੁਹੰਮਦ ਸਾਹਿਬ ਦਾ ਨਵਾਸਾ, ਨਵਾਸਾ ਕਹਿੰਦੇ ਨੇ ਦੋਹਤੇ ਨੂੰ, ਕਰਬਲਾ ਦਾ ਮੈਦਾਨ ਹੈ, ਫਰਾਤ ਦਰਿਆ ਦੇ ਕੰਢੇ 'ਤੇ ਯਜ਼ੀਦ ਦੀਆਂ ਫੌਜਾਂ ਨੇ ਘੇਰ ਲਿਆ ਆਪਣੇ ਕਾਫਲੇ ਨਾਲ, ਉਹ ਪਰਿਵਾਰ ਨਾਲ ਜਾ ਰਿਹਾ ਸੀ, ਔਰ ਉਹਦੀ 40 ਸਾਲ ਦੇ ਨੇੜੇ ਉਮਰ ਸੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਦੀ, ਉਹਨੂੰ ਘੇਰ ਕੇ ਉੱਥੇ ਉਹ ਲੜਿਆ ਅਤੇ ਸਾਰਾ ਪਰਿਵਾਰ ਉੱਥੇ ਮਾਰ ਦਿੱਤਾ ਗਿਆ। ਸਦੀਆਂ ਬੀਤ ਗਈਆਂ ਨੇ, ਸਦੀਆਂ, ਔਰ ਬੇਨਤੀ ਕਰਾਂ ਵੀ ਸਦੀਆਂ ਬੀਤਣ ਤੋਂ ਬਾਅਦ ਵੀ ਇਸਲਾਮ ਉਹਨੂੰ ਭੁੱਲਿਆ ਨਹੀਂ। ਮੁਹੰਮਦ ਇਕਬਾਲ ਜੀ ਦੀ ਮੈਂ ਹੁਣੇ ਗੱਲ ਕੀਤੀ, ਉਹਨੇ ਗੁਰੂ ਨਾਨਕ ਸਾਹਿਬ ਬਾਰੇ ਇਹ ਲਿਖਿਆ, ਉਹ ਕਹਿੰਦਾ, ਕਤਲ ਹੁਸੈਨ ਦਰਅਸਲ ਮਰਗ ਯਜ਼ੀਦ ਥਾ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਕਹਿਣ ਲੱਗਿਆ, ਤਲਵਾਰ ਚੱਲੀਏ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਇਮਾਮ ਹੁਸੈਨ ਦੇ ਉੱਤੇ, ਅਤੇ ਮੌਤ ਹੋਈ ਕਤਲ ਕਰਨ ਵਾਲੇ ਦੀ, ਜਾਨੀ ਕਿ ਦੁਨੀਆ ਉਹਨੂੰ ਭੁੱਲ ਗਈ, ਲਾਹਨਤਾਂ ਪਾ ਰਹੀ ਅੱਜ ਤੱਕ, ਜਿਉਂਦਾ ਹੈ ਹਜ਼ਰਤ ਮੁਹੰਮਦ ਸਾਹਿਬ ਦਾ ਦੋਹਤਾ, ਕਤਲ ਹੋ ਕੇ ਵੀ ਜਿਉਂਦਾ ਹੈ। ਪਰ ਦੂਸਰੀ ਗੱਲ ਉਹ ਕਹਿੰਦਾ ਇਸਲਾਮ ਨੂੰ ਜ਼ਿੰਦਗੀ ਦੇ ਦਿੱਤੀ ਹੈ ਕਰਬਲਾ ਨੇ, ਇਸਲਾਮ ਨੂੰ ਜੀਵਨ ਲਾਈਫ ਦੇ ਦਿੱਤੀ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਇਮਾਮ ਹੁਸੈਨ ਦੀ ਸ਼ਹੀਦੀ ਨੇ। ਔਰ ਇੱਕ ਕਵੀ ਹੋਇਆ, ਲਾਹੌਰ ਦਾ ਰਹਿਣ ਵਾਲਾ ਸੀ, ਹਕੀਮ ਅੱਲਾ ਯਾਰ ਖਾਂ ਜੋਗੀ ਰਹਿਮਾਨੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਹੁਣ ਦੋ ਨਜ਼ਮਾਂ, ਗਾਂਜ਼ੇ ਸ਼ਹੀਦਾਂ ਅਤੇ ਸ਼ਹੀਦਾਂ ਏ ਵਫਾ, ਦੋ ਲਿਖੀਆਂ ਨੇ। ਉਹਦੇ ਵਿੱਚ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹਨਾਂ ਦੋ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਬਤ, ਉਹ ਕਹਿੰਦਾ, ਸਿੱਖਾਂ ਦੀ ਅਸਲ ਕਰਬਲਾ ਚਮਕੌਰ ਦਾ ਮੈਦਾਨ ਹੈ, ਜੇ ਸਿੱਖ ਇਹਨੂੰ ਭੁੱਲ ਜਾਣਗੇ, ਸਰਹੰਦ ਅਤੇ ਚਮਕੌਰ ਭੁੱਲਣ ਦੀ ਦੇਰ ਹੈ, ਸਿੱਖ ਖਤਮ ਹੋ ਜਾਏਗਾ, ਦੁਨੀਆ 'ਚੋਂ ਆਪਣੀ ਹਿਸਟਰੀ ਦੀ ਪਛਾਣ ਨਹੀਂ ਕਰ ਪਾਏਗਾ। ਔਰ ਮੈਂ ਇਹ ਬੇਨਤੀ ਕਰਦਾ, ਉਹ ਦਿਨ 26 ਦਸੰਬਰ ਨੂੰ ਆਏਗਾ, ਤੁਸੀਂ ਉਸ ਦਿਨ ਨੂੰ ਵਿਸ਼ਵ ਸਿੱਖ ਸ਼ਹੀਦੀ ਦਿਵਸ ਵਜੋਂ ਮਨਾਉਣਾ, ਮੈਂ ਹਰ ਜਗ੍ਹਾ ਜਿੱਥੇ ਵੀ ਜਾਂਦਾ ਇਹ ਬੇਨਤੀ ਕਰਦਾ, ਉਸ ਤਕਲੀਫ ਨੂੰ ਆਪਣੀ ਯਾਦ ਬਣਾਓ, ਉਸ ਦਰਦ ਨੂੰ ਆਪਣੀ ਸੁਰਤ ਵਿੱਚ ਜਗ੍ਹਾ ਦਿਓ, ਉਸ ਦਰਦ ਨੇ ਤੁਹਾਨੂੰ ਜਿਉਂਦਿਆਂ ਰੱਖਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਰਿਵਾਰ ਦੀ ਸ਼ਹਾਦਤ ਨੇ, ਔਰ 7 ਅਤੇ 9 ਸਾਲ ਦੇ ਬੱਚਿਆਂ ਦਾ ਨੀਹਾਂ 'ਚ ਖਲੋ ਜਾਣਾ, ਇਹ ਗੁਰਬਾਣੀ ਦੀ ਪਾਵਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਅਤੇ ਸਪਿਰਟ ਹੈ। ਇਹ ਸੱਜਣ ਠੱਗਾਂ ਨੂੰ ਸਾਧ ਬਣਾਉਂਦੀ ਹੈ, ਚੋਰੀ ਕਰਨ ਵਾਲਿਆਂ ਬਦਕਾਰੀਆਂ ਨੂੰ ਨੇਕ ਰਾਹ 'ਤੇ ਚੱਲਣ ਦੀ ਦਾਤ ਬਖਸ਼ਿਸ਼ ਕਰਦੀ ਹੈ। ਇਸ ਬਾਣੀ ਨੇ ਹੀ ਉਹ ਸਪਿਰਟ ਪੈਦਾ ਕੀਤੀ ਹੈ ਵੀ ਨਿੱਜ ਦੀ ਖਾਤਰ ਜੀਣ ਵਾਲੇ ਲੋਕਾਂ ਲਈ ਜੀਣਾ ਸ਼ੁਰੂ ਕਰਦੇ ਨੇ। ਇਸ ਵਾਸਤੇ ਇਸ ਨੂੰ ਕਦੇ ਨਾ ਭੁੱਲੀਏ ਵੀ ਗੁਰੂ ਨਾਨਕ ਨੇ ਆਪਣੀ ਅਸਲ ਜੀਵਨ ਦਾਤ ਸਾਡੇ ਹਵਾਲੇ ਕਰਦਿਆਂ ਹੋਇਆਂ ਕਿਹਾ, ਜਿਹਨੂੰ ਸਿੱਧਾਂ ਨੇ ਕਿਹਾ ਸੀ ਭਾਈ ਸਾਹਿਬ ਦੇ ਸ਼ਬਦਾਂ ਵਿੱਚ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਵੱਡੀ ਕਮਾਈ ਕੀ ਇੱਕ ਬਹੁਤ ਵੱਡਾ ਘਰ ਬਣਾਇਆ, ਕੀ ਗੁਰੂ ਨਾਨਕ ਨੇ ਬਹੁਤ ਜ਼ਿਆਦਾ ਜ਼ਮੀਨ ਖਰੀਦੀ ਹੈ, ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕੋਈ ਕਰੰਸੀ ਜੋੜੀ ਹੈ, ਨਹੀਂ, ਆਹ ਉਹਦੀ ਵਡਿਆਈ, ਆਹ ਉਹਦਾ ਧਨ ਹੈ ਜਿਹੜਾ ਉਹਨੇ ਸਾਡੀ ਝੋਲੀ 'ਚ ਪਾਇਆ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨਾਂ ਸ਼ਬਦਾਂ 'ਚ ਕਿਹਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਸ਼ੂ ਨਾ ਮੋੜ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੈ ਵੱਧ ਦੋ ਜਾਏ। ਆਓ ਇਸ ਖਜ਼ਾਨੇ ਨੂੰ ਖਾਣ ਦੀ, ਖਰਚਣ ਦੀ, ਵਰਤਣ ਦੀ ਕੋਸ਼ਿਸ਼ ਕਰੀਏ। ਬਾਣੀ ਨੂੰ ਪੜ੍ਹਾਂਗੇ ਤਾਂ ਸਮਝ ਪਵੇਗੀ, ਅੱਜ ਸਾਡੇ ਮਨਾਂ 'ਚ ਭੁਲੇਖੇ ਪੈਦਾ ਹੋ ਗਏ ਨੇ ਬਾਣੀ ਦੇ ਪ੍ਰਤੀ, ਆਹ ਗੱਲ ਇਵੇਂ ਲਿਖੀ ਹੋਈ ਇਵੇਂ ਨਹੀਂ, ਅਸੀਂ ਪੂਰਾ ਸ਼ਬਦ ਵੀ ਕਈ ਵਾਰ ਨਹੀਂ ਪੜ੍ਹਦੇ ਹਾਂ, ਔਰ ਜੋ ਬਾਣੀ ਦੇ ਵਿੱਚ ਲਿਖਿਆ ਉਹਨੂੰ ਚੰਗੇ ਢੰਗ ਨਾਲ ਆਪ ਨਿੱਠ ਕੇ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਇੱਧਰੋਂ ਸੁਣਿਆ ਉੱਧਰੋਂ ਸੁਣਿਆ, ਜੋ ਅਸੀਂ ਆਪਣੇ ਅੰਦਰ ਧਾਰਨਾ ਆਪਣਾ ਥੋਟ ਬਣਾ ਲਿਆ, ਜੋ ਥਿੰਕਿੰਗ ਪੈਦਾ ਕਰ ਲਈ ਹੈ, ਉਹ ਗੁਰਬਾਣੀ ਨਾਲ ਸਾਡੀ ਬਹੁਤੀ ਵਾਰ ਮੇਲ ਹੀ ਨਹੀਂ ਖਾਂਦੀ। ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅਸੀਂ ਬਾਣੀ ਨੂੰ ਆਪ ਖੁਦ ਸਟੱਡੀ ਕਰਨਾ, ਉਹਨੂੰ ਪਿਆਰ ਨਾਲ ਪੜ੍ਹਨਾ, ਇਹ ਰੱਬ ਦੀ ਦਾਤ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਅਤੇ ਸਜੇਵਡ ਅਵਰ ਨਾ ਕੋਏ, ਇਸ ਤੋਂ ਬਿਨਾਂ ਸਿੱਖ ਦਾ ਕੋਈ ਮਾਰਗ ਨਹੀਂ ਹੈ, ਇਹ ਬੇਸ ਹੈ ਸਿੱਖੀ ਦਾ। ਤੋ ਜਿਹੜੀਆਂ ਕੌਮਾਂ ਆਪਣੇ ਬੇਸ ਨਾਲ ਜੁੜੀਆਂ ਰਹਿਣਗੀਆਂ, ਜਿਹੜੇ ਲੋਕ ਆਪਣੇ ਬੇਸ ਨਾਲ ਜੁੜੇ ਰਹਿਣਗੇ, ਉਹੀ ਜ਼ਿੰਦਾ ਰਹਿਣਗੇ, ਉਹੀ ਕਾਇਮ ਰਹਿਣਗੇ। ਇਸ ਵਾਸਤੇ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਧਾਰਨੀ ਬਣੀਏ, ਇਸ ਨੂੰ ਪੜ੍ਹੀਏ ਬੜੇ ਪਿਆਰ ਸਹਿਤ। ਬੇਨਤੀ ਕਰਾਂਗਾ ਸਾਲ ਬਾਅਦ ਤੁਸੀਂ ਫਿਰ ਜੁੜ ਬੈਠੋਗੇ ਮਹਾਰਾਜ ਦਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ। ਤਾਂ ਕੋਸ਼ਿਸ਼ ਕਰਿਓ, ਇੱਕ ਅਸੀਂ ਗੁਰੂ ਨਾਨਕ ਨੂੰ ਕੁਝ ਨਹੀਂ ਦੇ ਸਕਦੇ, ਉਹਦੇ ਕੋਲੋਂ ਲੈਣਾ ਹੀ ਲੈਣਾ ਹੈ ਅਸੀਂ, ਪਰ ਇੱਕ ਬੇਨਤੀ ਕਰਾਂਗਾ, ਜੇ ਅਸੀਂ ਗੁਰੂ ਨਾਨਕ ਨੂੰ ਪਿਆਰ ਕਰਦੇ ਹਾਂ, ਅਗਲੇ ਸਾਲ ਤੱਕ ਕੋਈ ਜਪਜੀ ਸਾਹਿਬ ਜੀ ਦੇ ਅਰਥ ਪੜ੍ਹੇ ਜ਼ਰੂਰ, ਕੋਈ ਆਸਾ ਦੀ ਵਾਰ ਦੇ ਅਰਥ ਜ਼ਰੂਰ ਪੜ੍ਹੇ, ਇੰਨੀ ਕੋਸ਼ਿਸ਼ ਤਾਂ ਆਪਾਂ ਕਰ ਸਕਦੇ ਹਾਂ ਨਾ, ਸਿੱਖ ਹਾਂ, ਗੁਰੂ ਨਾਨਕ ਨੂੰ ਪਿਆਰ ਕਰਦੇ ਹਾਂ। ਤੋ ਗੁਰੂ ਨਾਨਕ ਨੂੰ ਪਿਆਰ ਕਰਨ ਵਾਲਾ ਇੱਕ ਸਾਲ ਵਿੱਚ ਜਪਜੀ ਸਾਹਿਬ ਦੇ ਅਰਥ ਜ਼ਰੂਰ ਸਮਝ ਲਵੇ, ਕੋਈ ਆਸਾ ਦੀ ਵਾਰ ਦੇ ਅਰਥ ਜ਼ਰੂਰ ਸਮਝ ਲਵੇ, ਇਹ ਜ਼ਰੂਰ ਆਪਾਂ ਕੋਸ਼ਿਸ਼ ਕਰੀਏ, ਇਹੀ ਗੁਰੂ ਨਾਨਕ ਸਾਹਿਬ ਨੂੰ ਅਸਲੀ ਪਿਆਰ ਅਤੇ ਅਸਲੀ ਸ਼ਰਧਾ ਹੋਏਗੀ ਜੋ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਿਤ ਕਰਨੀ ਹੈ। ਤੋ ਆਪਣੇ ਆਪ ਨੂੰ ਅਸੀਂ ਗੁਰੂ ਸਾਹਿਬ ਦੇ ਸਮਰਪਿਤ ਕਰਕੇ ਕਮਿਟਮੈਂਟ ਆਪ ਹੀ ਕਰੀਏ ਆਪਣੇ ਅੰਦਰੋਂ ਕਿ ਅਸੀਂ ਅਗਲੇ ਸਾਲ ਤੱਕ ਜ਼ਰੂਰ ਇੰਨਾ ਕੁ ਕਰਾਂਗੇ, ਬਾਣੀ ਦਾ ਪਾਠ ਜ਼ਰੂਰ ਸ਼ੁਰੂ ਕਰਾਂਗੇ, ਭਾਵੇਂ ਅਸੀਂ ਕੇਸ ਰੱਖੇ ਨੇ ਚਾਹੇ ਨਹੀਂ। ਮੈਂ ਬੇਨਤੀ ਕਰਾਂ ਕੇਸ ਰੱਖੋ, ਦਸਤਾਰਾਂ ਸਜਾਓ, ਅੱਗੇ ਵਧੀਏ। ਜੇ ਤੁਸੀਂ ਨਹੀਂ ਵੀ ਰੱਖੇ ਹੋਏ ਤਾਂ ਇਹ ਭਰਮ ਨਾ ਕਰਨਾ ਵੀ ਅਸੀਂ ਪਾਠ ਨਹੀਂ ਕਰ ਸਕਦੇ, ਤੁਸੀਂ ਬਾਣੀ ਦੀਆਂ ਪੋਥੀਆਂ ਘਰਾਂ 'ਚ ਰੱਖ ਕੇ ਮਹਾਰਾਜ ਦਾ ਬਾਣੀ ਦਾ ਪਾਠ ਕਰ ਸਕਦੇ ਹੋ, ਕਰੋ, ਨੇੜਤਾ ਬਣਾਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਤਾਂ ਕਿ ਸਾਡੀ ਜ਼ਿੰਦਗੀ ਕਿਤੇ ਐਵੇਂ ਹੀ ਨਾ ਲੰਘ ਜਾਏ, ਅਸੀਂ ਮਹਾਰਾਜ ਦੇ ਉਪਦੇਸ਼ ਅਤੇ ਮੈਸੇਜ ਨੂੰ ਸਮਝ ਸਕੀਏ, ਸਤਿਗੁਰੂ ਨੇ ਸਾਡੇ ਲਈ ਕੀ ਮਹਾਨ ਦੌਲਤ ਸਾਡੀ ਝੋਲੀ ਵਿੱਚ ਪਾਈ ਹੈ। ਸੋ ਬੜੇ ਅਦਬ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ। ਸਮਾਂ ਸਮਾਪਤ ਹੈ, ਆਪ ਸਾਰੀ ਸੰਗਤ ਦਾ, ਪ੍ਰਬੰਧਕ ਸੇਵਾਦਾਰਾਂ ਦਾ ਬਹੁਤ ਧੰਨਵਾਦ। ਬੜੇ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।